ਕਰਦੇ ਰਹੋ ਤੇ ਸਨ ਬਰਨ ਤੋਂ ਜਿਹੜਾ ਛੁਟਕਾਰਾ ਮਿਲ ਜਾਊਗਾ। ਆਮ ਤੌਰ ਤੇ ਅਸੀਂ ਦੇਖਦੇ ਹਾਂ ਕੁਝ ਲੋਕਾਂ ਤੋਂ ਪਸੀਨੇ ਦੀ ਬਦਬੂ ਬਹੁਤ ਹੀ ਜ਼ਿਆਦਾ ਆਉਂਦੀ ਹੈਗੀ ਹੈ। ਸੋ ਪਸੀਨੇ ਦੀ ਬਦਬੂ, ਜੇ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਆ ਤਾਂ ਫਟਕਰੀ ਦੀ ਵਰਤੋਂ ਕਰੋ। ਸਭ ਤੋਂ ਪਹਿਲਾਂ ਕੀ ਕਰਨਾ ਆ, ਫਟਕਰੀ ਦਾ ਜਿਹੜਾ ਚੂਰਨ ਬਣਾ ਲੈਣਾ ਆ, ਠੀਕ ਹੈ ਜੀ। ਤੇ ਇਹਦਾ ਜਿਹੜਾ ਚੂਰਨ ਬਣਾ ਕੇ ਨਹਾਉਣ ਤੋਂ ਬਾਅਦ ਫਟਕਰੀ ਦੇ ਇਸ ਚੂਰਨ ਨੂੰ ਪਾਣੀ ਵਿੱਚ ਪਾ ਲੈਣਾ ਆ ਤੇ ਇਸ ਪਾਣੀ ਦੇ ਨਾਲ ਨਹਾਉਣ ਨਾਲ ਜਿਹੜੀ ਪਸੀਨੇ ਦੀ ਬਦਬੂ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਆਈਡੀ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਮੈਟਰਸ ਮੇਰੇ ਵੱਲੋਂ, ਅਮਰਦੀਪ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਦਿਨ ਅੱਜ ਸੁਹਾਵਣਾ ਬੀਤਿਆ ਹੋਣਾ। ਪਰਮਾਤਮਾ ਦੇ ਅੱਗੇ ਅਰਦਾਸ ਵੀ ਇਹੀ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ। ਤੇ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀਜ਼ਾ ਆਈਟ ਤੋਂ ਪ੍ਰਭਜੀਤ ਕੌਰ ਵੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ, ਸੋ ਦੋਸਤੋ, ਹਮੇਸ਼ਾ ਵਾਂਗ ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਡੇ ਸਵਾਲ ਸ਼ਾਮਲ ਕਰਾਂਗੇ ਔਰ ਤੁਹਾਡੇ ਇਨ੍ਹਾਂ ਸਵਾਲਾਂ ਦੇ ਵਿੱਚ ਛੁਪੀਆਂ ਹੋਈਆਂ ਤੁਹਾਡੀਆਂ ਚਿੰਤਾਵਾਂ, ਉਹਨਾਂ ਨੂੰ ਉਹਨਾਂ ਤੋਂ ਮੁਕਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਹੋਵੇਗੀ ਪ੍ਰੋਗਰਾਮ ਦੌਰਾਨ। ਅੱਜ ਦੇ ਇਸ ਸਮੇਂ ਦੇ ਵਿੱਚ ਸਾਰਿਆਂ ਦੇ ਲਈ ਜਿਹੜੇ ਹਾਲਾਤ ਨੇ ਕੁਝ ਵੱਖਰੇ ਨੇ। ਅਸੀਂ ਹਮੇਸ਼ਾ ਪ੍ਰੋਗਰਾਮ ਦੀ ਸ਼ੁਰੂਆਤ ਚ ਗੱਲ ਕਰਦੇ ਹੁੰਦੇ ਹਾਂ ਕਿਉਂਕਿ ਕੋਰੋਨਾ ਦੇ ਕਾਰਨ ਬਹੁਤ ਸਾਰੀਆਂ ਤਬਦੀਲੀਆਂ ਹਰ ਖੇਤਰ ਦੇ ਵਿੱਚ ਹੋਈਆਂ ਨੇ, ਮਾਈਗ੍ਰੇਸ਼ਨ ਫੀਲਡ ਦੇ ਵਿੱਚ ਵੀ ਤਬਦੀਲੀਆਂ ਹੋਈਆਂ ਨੇ। ਪਰ ਪਿਛਲੇ ਪ੍ਰੋਗਰਾਮ ਚ ਵੀ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਉਮੀਦ ਜਿਹੜੀ ਹੈ ਉਹ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਉਮੀਦ ਦੇ ਉੱਤੇ ਦੁਨੀਆਂ ਟਿਕੀ ਹੋਈ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਉਥਲ ਪੁਥਲ ਹੈ ਕੋਰੋਨਾ ਦੇ ਕਰਕੇ ਮਚੀ ਹੈ, ਸਾਡੇ ਬਾਰਡਰ ਜਿਹੜੇ ਹੈ ਉਹ ਕਲੋਜ਼ ਹੋਏ ਹੈ, ਬਹੁਤ ਸਾਰੇ ਜਿਹੜੇ ਵੀਜ਼ਾ ਨੇ ਉਹ ਇਸ ਵੇਲੇ ਰੁਕੇ ਹੋਏ ਨੇ, ਪਰ ਇਸ ਦੇ ਬਾਵਜੂਦ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਸਰਕਾਰ ਵੱਲੋਂ ਮੁਹੱਈਆ ਕਰਾਉਣ ਦਾ ਜਿਹੜਾ ਦਾਵਾ ਉਹ ਵੀ ਕੀਤਾ ਜਾ ਰਿਹਾ ਹੈ। ਉਹ ਲਾਗੂ ਕਦੋਂ ਹੁੰਦੀਆਂ ਨੇ, ਉਹਨਾਂ ਦੇ ਨਾਲ ਤੁਹਾਡਾ ਫਾਇਦਾ ਜਿਹੜਾ ਉਹ ਕਦੋਂ ਹੋ ਸਕਦਾ, ਇਹ ਸਾਰੀ ਜਾਣਕਾਰੀ ਅਸੀਂ ਅੱਜ ਆਪਣੇ ਮਾਈਗ੍ਰੇਸ਼ਨ ਐਕਸਪਰਟ ਤੋਂ ਵੀ ਹਾਸਲ ਕਰਾਂਗੇ। ਪਰ ਤੁਹਾਨੂੰ ਦੱਸਦੇ ਜਾਈਏ, ਤੁਸੀਂ ਸਾਡੇ ਨਾਲ ਜੁੜਨਾ, ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਭੇਜ ਸਕਦੇ ਹੋ ਜਾਂ ਫਿਰ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਅਸੀਂ ਨੰਬਰ ਜਿਹੜਾ ਉਹ ਵੀਡੀਓ ਦੇ ਹੇਠਾਂ ਸਾਂਝਾ ਕਰਦੇ ਹਾਂ ਔਰ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਕਾਲ ਦੇ ਰਾਹੀਂ ਵੀ ਜੁੜ ਸਕਦੇ ਹੋ। ਇੱਕ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ ਮੈਸੇਂਜਰ ਦੇ ਰਾਹੀਂ ਜਿਹੜਾ ਆਪਣਾ ਸਵਾਲ ਹੈ ਉਹ ਨਾ ਭੇਜੋ ਕਿਉਂਕਿ ਉਹ ਸਵਾਲ ਜਿਹੜਾ ਉਹ ਸਾਡੇ ਲਈ ਸ਼ਾਮਲ ਕਰਨਾ ਮੁਸ਼ਕਲ ਹੁੰਦਾ ਹੈ। ਹੋਰ ਸਾਰੇ ਜਿਹੜੇ ਜ਼ਰੀਏ, ਜਿਹੜੇ ਮਾਧਿਅਮ ਤੁਹਾਨੂੰ ਦੱਸੇ ਗਏ ਆ ਉਹਨਾਂ ਮਾਧਿਅਮਾਂ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਬਣਾ ਸਕਦੇ ਹੋ, ਪ੍ਰੋਗਰਾਮ ਚ ਸ਼ਾਮਲ ਹੋ ਸਕਦੇ ਹੋ। ਤੇ ਲਓ ਜੀ, ਹੁਣ ਬਹੁਤੀ ਦੇਰ ਨਹੀਂ ਕਰਦੇ, ਵਧਦੇ ਆ ਸਵਾਲਾਂ ਦੀ ਲੜੀ ਵੱਲ ਔਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਪ੍ਰਭਜੀਤ ਜੀ ਇਹੀ ਪੁੱਛਣਾ ਚਾਹਾਂਗੇ ਕਿ ਇਸ ਹਫਤੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਬਣੀਆਂ, ਕੀ ਨਵਾਂ ਜਿਹੜਾ ਕਿ ਚਿੰਤਾ ਮੁਕਤ ਕਰਨ ਵਾਲਾ ਹੈ, ਕੀ ਨਵਾਂ ਜਿਹੜਾ ਚਿੰਤਾ ਗ੍ਰਸਤ ਕਰਨ ਵਾਲਾ।
ਬਿਲਕੁਲ ਜੀ, ਇਸ ਟਾਈਮ ਜਿਹੜਾ ਮੇਨ ਚਿੰਤਾ ਦਾ ਵਿਸ਼ਾ ਉਹ ਤਾਂ ਇਹੀ ਹੈ ਕਿ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਜਿਹੜੇ ਭੈਣ ਭਰਾ ਇੰਡੀਆ ਵਿੱਚ ਜਾ ਗਏ ਸੀਗੇ ਆਪਣੇ ਫੈਮਿਲੀ ਮੈਂਬਰਸ ਨੂੰ ਮਿਲਣ, ਪਰ ਉੱਥੇ ਹੀ ਸਟ੍ਰੱਕ ਹੋ ਗਏ ਉਹ, ਉੱਥੇ ਵੀ ਬੈਨ, ਇੱਥੇ ਵੀ ਬੈਨ, ਟਰੈਵਲ ਜਿਹੜਾ ਵਾ ਇੱਕ ਤਰ੍ਹਾਂ ਨਾਲ ਸਭ ਤੋਂ ਕਹਿ ਲਓ ਕਿ ਖਤਰਨਾਕ ਇਸ ਟਾਈਮ ਤੇ ਹੋਇਆ ਪਿਆ ਕੋਵਿਡ ਕਰਕੇ। ਸੋ ਇੱਥੇ ਵੀ ਜਿਹੜੇ ਰਿਸਟ੍ਰਿਕਸ਼ਨਸ ਨੇ ਲਗਾਤਾਰ ਇੱਕ ਤਰ੍ਹਾਂ ਨਾਲ ਵੱਧਦੇ ਹੀ ਜਾ ਰਹੇ ਨੇ ਈਜ਼ ਹੋਣ ਦੀ ਬਜਾਏ। ਵਿਕਟੋਰੀਆ ਵਿੱਚ ਤਾਂ ਹਾਲਾਤ ਬੜੇ ਹੀ ਕਹਿ ਲਓ ਕਿ ਇਸ ਟਾਈਮ ਤੇ ਕਾਫੀ ਔਖੇ ਚੱਲ ਰਹੇ ਨੇ, ਜਿਵੇਂ ਕਿ ਤੁਹਾਨੂੰ ਵੀ ਪਤਾ ਹੀ ਹੈ ਕਿ ਇੱਥੇ ਨੰਬਰ ਆਫ ਕੇਸਿਸ ਜਿਹੜੇ ਨੇ ਬੜੇ ਹੀ ਵੱਧ ਰਹੇ ਨੇ। ਉਹਦੇ ਰਹਿੰਦਿਆਂ, ਵਿਕਟੋਰੀਆ ਦੇ ਹਾਲਾਤਾਂ ਤੇ ਰਹਿੰਦਿਆਂ ਤੇ ਇਹਦਾ ਸਾਰਾ ਇੰਪੈਕਟ ਜਿਹੜਾ ਕਾ ਓਵਰਆਲ ਆਸਟ੍ਰੇਲੀਆ ਦੇ ਖੁੱਲਣ ਬੰਦ ਹੋਣ ਤੇ ਪੈ ਰਿਹਾ ਹੈ। ਕਿਉਂਕਿ ਜਿਹੜੇ ਇੱਥੇ ਕੇਸ ਵੱਧ ਰਹੇ ਨੇ ਉਹਦਾ ਡਾਇਰੈਕਟਲੀ ਇੰਪੈਕਟ ਜਿਵੇਂ ਆਪਾਂ ਅੱਗੇ ਵੀ ਕਿਹਾ ਕਿ ਆਸ ਪਾਸ ਦੇ ਸਟੇਟਸ ਤੇ ਵੀ ਪੈ ਰਿਹਾ ਹੈ ਜਿਹਦੇ ਕਰਕੇ ਕਿ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਤਾਂ ਇਹੀ ਨੇ ਕਿ ਵੀ ਉਹ ਚਾਹੁੰਦੇ ਨੇ ਕਿ ਜਿੰਨੀ ਛੇਤੀ ਫੈਡਰਲ ਗਵਰਨਮੈਂਟ ਦੀ ਤਾਂ ਇਹੀ ਕੋਸ਼ਿਸ਼ ਹੈ ਕਿ ਜਿੰਨੀ ਛੇਤੀ ਹੋ ਸਕੇ ਟਰੈਵਲ ਖੋਲਣ ਦੀ ਕੋਸ਼ਿਸ਼ ਕੀਤੀ ਜਾਵੇ, ਖਾਸ ਤੌਰ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਫਸ਼ੋਰ ਫਸ ਗਏ ਨੇ ਜਿਹੜੇ ਕਿ ਵੀਜ਼ਾ ਹੋਲਡਰਸ ਨੇ ਉਹ ਕਿਸੇ ਤਰੀਕੇ ਨਾਲ ਵਾਪਸ ਆ ਕੇ ਆਪਣੀ ਪੜ੍ਹਾਈ ਇੱਥੇ ਖਤਮ ਕਰ ਸਕਣ, ਤੇ ਜਿਹੜਾ ਆਸਟ੍ਰੇਲੀਆ ਹੈ ਸਟਿਲ ਪ੍ਰੈਫਰਡ ਡੈਸਟੀਨੇਸ਼ਨ ਇੰਟਰਨੈਸ਼ਨਲ ਸਟੂਡੈਂਟਸ ਲਈ ਰਹਿ ਸਕੇ, ਉਹਨਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ। ਬਟ ਜਿਵੇਂ ਕਿ ਟ੍ਰੈਜਰਰ ਨੇ ਵੀ ਬਿਆਨ ਦਿੱਤੇ ਨੇ, ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੀ ਪਹਿਲੀ ਪ੍ਰਾਇਓਰਟੀ ਇਸ ਟਾਈਮ ਤੇ ਆਸਟ੍ਰੇਲੀਅਨ ਸਿਟੀਜ਼ਨਸ ਆਸਟ੍ਰੇਲੀਅਨ ਪਰਮਾਨੈਂਟ ਰੈਜੀਡੈਂਟਸ ਨੇ, ਵੀ ਸਾਡੀ ਪਹਿਲੀ ਜਿਹੜੀ ਉਹਨਾਂ ਦੇ ਪ੍ਰਤੀ ਕਹਿ ਲਓ ਕਿ ਇਸ ਟਾਈਮ ਤੇ ਸਾਡਾ ਜਿਹੜਾ ਫਰਜ਼ ਹੈ, ਉਸ ਤੋਂ ਬਾਅਦ ਜਿਹੜੇ ਮਾਈਗ੍ਰੈਂਟਸ ਵੱਲ ਸਾਡਾ ਫਰਜ਼ ਬਣਦਾ ਹੈ ਜਾਂ ਇੰਟਰਨੈਸ਼ਨਲ ਸਟੂਡੈਂਟਸ ਬਾਰੇ। ਹੁਣ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਮੋਸਟਲੀ ਸਾਰੀਆਂ ਯੂਨੀਵਰਸਿਟੀਜ਼ ਦੀ ਇਹ ਕੋਸ਼ਿਸ਼ ਹੈ ਵੱਡੀਆਂ ਯੂਨੀਵਰਸਿਟੀਜ਼ ਦੀ ਕਿ ਜਿੰਨੀ ਛੇਤੀ ਹੋ ਸਕੇ ਇੰਟਰਨੈਸ਼ਨਲ ਸਟੂਡੈਂਟਸ ਵਾਪਸ ਆ ਸਕਣ। ਬਟ ਜਿਵੇਂ ਕਿ ਸਿਚੁਏਸ਼ਨ ਇਸ ਟਾਈਮ ਤੇ ਇਹੋ ਜਿਹੀ ਬਣੀ ਪਈ ਹੈ ਕਿ ਜਿੰਨੀ ਦੇਰ ਤੱਕ ਕੋਰੋਨਾ ਵਾਲੀ ਸਿਚੁਏਸ਼ਨ ਥੋੜੀ ਜਿਹੀ ਆਸਟ੍ਰੇਲੀਆ ਦੇ ਹੱਥ ਚ ਨਹੀਂ ਆਉਂਦੀ ਹੈਗੀ, ਜਿਹੜੀ ਕਿ ਇਸ ਟਾਈਮ ਤੇ ਵਿਕਟੋਰੀਆ ਚ ਖਾਸ ਤੌਰ ਤੇ ਆਊਟ ਆਫ ਕੰਟਰੋਲ ਹੈ, ਉਦੋਂ ਤੱਕ ਹਜੇ ਕਿਸੇ ਤਰ੍ਹਾਂ ਦੇ ਟਰੈਵਲ ਰਿਸਟ੍ਰਿਕਸ਼ਨ ਹਜੇ ਹਾਲ ਦੀ ਘੜੀ ਖੁੱਲਣ ਦੀ ਔਖਾ ਲੱਗ ਰਿਹਾ ਹੈ। ਬਟ ਅਸੀਂ ਪਿਛਲੇ ਹਫਤੇ ਵਿੱਚ ਜਿਵੇਂ ਕਿ ਪਿਛਲੇ ਹਫਤੇ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਸੀ ਕਿ ਦੁਬਾਰਾ ਤੋਂ ਸਟੂਡੈਂਟ ਵੀਜ਼ਾ ਜਿਹੜੇ ਅਸੀਂ ਗ੍ਰਾਂਟ ਕਰਨੇ ਸ਼ੁਰੂ ਕਰ ਰਹੇ ਹਾਂ, ਤੇ ਹੋਰ ਵੀ ਉਹਨਾਂ ਨੇ ਕਾਫੀ ਸਾਰੀਆਂ ਅਨਾਊਂਸਮੈਂਟ ਜਿਹੜੀਆਂ ਆਪਾਂ ਆਲਰੇਡੀ ਡਿਸਕਸ ਕਰ ਚੁੱਕੀਆਂ ਕੀਤੀਆਂ ਸੀਗੀਆਂ, ਉਹਨਾਂ ਨੂੰ ਹਜੇ ਗ੍ਰਾਂਟਸ ਤੋਂ ਇਲਾਵਾ ਬਾਕੀ ਚੀਜ਼ਾਂ ਨੂੰ ਜਿਵੇਂ 485 ਦੇਣੇ ਜਾਂ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਦੀ ਚੇਂਜ ਕੀਤਾ ਸੀ ਉਹਨਾਂ ਨੇ, ਵੀ ਜਿਹਨਾਂ ਨੇ ਆਨਲਾਈਨ ਸਟੱਡੀ ਕੀਤੀ ਉਹਨਾਂ ਨੂੰ ਵੀ 485 ਜਾਂ ਆਫਸ਼ੋਰ ਤੋਂ 485, ਇਹਨਾਂ ਸਾਰੀਆਂ ਦੀ ਤਾਂ ਹਜੇ ਕੋਈ ਲੈਜਿਸਲੇਸ਼ਨ ਆਪਣੇ ਸਾਹਮਣੇ ਦੇਖਣ ਨੂੰ ਨਹੀਂ ਮਿਲੇ। ਜਦ ਤੱਕ ਲੈਜਿਸਲੇਸ਼ਨ ਆਉਂਦੇ ਨਹੀਂ ਓਨੀ ਦੇਰ ਤੱਕ ਆਪਾਂ ਨੂੰ ਉਸ ਹਿਸਾਬ ਵਾਲੇ ਵੀਜ਼ੇ ਗ੍ਰਾਂਟ ਨਹੀਂ ਹੋਣਗੇ, ਉਹ ਤਾਂ ਫਿਰ ਆਪਾਂ ਨੂੰ ਹਜੇ ਲੈਜਿਸਲੇਸ਼ਨ ਦੀ ਵੇਟ ਕਰਨੀ ਪਏਗੀ। ਪਰ ਉਹੀ ਹੈ ਕਿ ਕੁਛ ਇੱਕ ਅੱਧੀ ਗ੍ਰਾਂਟ ਸੁਣਨ ਨੂੰ ਜ਼ਰੂਰ ਮਿਲੀ ਹੈ ਕਿ ਗ੍ਰਾਂਟਸ ਸ਼ੁਰੂ ਕਰ ਦਿੱਤੀਆਂ ਨੇ ਆਸਟ੍ਰੇਲੀਆ ਨੇ ਆਫਸ਼ੋਰ ਤੋਂ, ਸੋ ਉਹ ਇੱਕ ਗੁੱਡ ਨਿਊਜ਼ ਹੈ। ਸੋ ਜਿਹੜੇ ਭੈਣ ਭਰਾ ਪਲਾਨ ਕਰ ਰਹੇ ਨੇ ਉਹ ਆਪਣੀ ਪਲਾਨਿੰਗ ਸ਼ੁਰੂ ਕਰ ਦੇਣ, ਜਿਹੜੀ ਯੂਨੀਵਰਸਿਟੀਜ਼ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਨੀਸ਼ਲੀ ਜਦੋਂ ਕੋਰੋਨਾ ਸ਼ੁਰੂ ਹੋਇਆ ਹੈ, ਜਾਂ ਫਿਰ ਜੇ ਹੁਣ ਵੀ ਪਲਾਨ ਕਰ ਰਹੇ ਨੇ, ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਆਪਣਾ ਦੇਖਣਾ ਸ਼ੁਰੂ ਕਰ ਦੇਣ ਵੀ ਐਡਮਿਸ਼ਨ ਦਾ ਪ੍ਰੋਸੈਸ ਜਾਂ ਕੁਛ ਵੀ ਜੋ ਵੀ ਉਹ ਕਰ ਸਕਦੇ ਨੇ, ਕਿਉਂਕਿ ਜਿਹੜਾ ਡਿਪਾਰਟਮੈਂਟ ਨੇ ਜਦੋਂ ਵੀਜ਼ਾ ਗ੍ਰਾਂਟ ਕਰਨੇ ਨੇ ਉਹ ਇੱਕਦਮ ਹੀ ਖੋਲਣਗੇ। ਇੱਕਦਮ ਤੋਂ ਮਤਲਬ ਹੈ ਕਿ ਇਸ ਟਾਈਮ ਤੇ ਵੈਸੇ ਰਿਸਟ੍ਰਿਕਸ਼ਨ ਨੇ ਕੈਪ ਲਗਾ ਦਿੱਤਾ ਹੈ, ਮੋਸਟਲੀ ਸਟੇਟਸ ਨੇ ਵੀ ਇੰਨੇ ਲੋਕੀ ਹੀ ਅਲਾਊਡ ਨੇ, ਬਟ ਡੈਫੀਨੇਟਲੀ ਇੰਟਰਨੈਸ਼ਨਲ ਸਟੂਡੈਂਟਸ ਲਈ ਜਿਵੇਂ ਪਾਇਲਟ ਪ੍ਰੋਗਰਾਮ ਸ਼ੁਰੂ ਹੋਣਾ ਸੀ ਕੈਨਬਰਾ ਦੇ ਵਿੱਚ, ਇੰਟਰਨੈਸ਼ਨਲ ਸਟੂਡੈਂਟਸ ਲਈ ਸਪੈਸਿਫਿਕ ਪ੍ਰੋਗਰਾਮ ਕੋਈ ਨਾ ਕੋਈ ਜ਼ਰੂਰ ਦੇਖਣ ਨੂੰ ਮਿਲੇਗਾ, ਕਿਉਂਕਿ ਬਿਲੀਅਨਸ ਆਫ ਡਾਲਰਸ ਦੀ ਇੰਡਸਟਰੀ ਹੈ ਇੰਟਰਨੈਸ਼ਨਲ ਸਟੂਡੈਂਟਸ, ਜਿਵੇਂ ਤੁਹਾਨੂੰ ਵੀ ਪਤਾ ਹੀ ਹੈ ਕਿ ਬਹੁਤ ਪੈਸੇ ਬਣਾਉਂਦੀ ਹੈ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਤੋਂ। ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਤਾਂ ਮੋਸਟਲੀ ਇੰਟਰਨੈਸ਼ਨਲ ਸਟੂਡੈਂਟਸ ਦੇ ਸਿਰ ਤੇ ਹੀ ਚੱਲ ਰਹੀਆਂ ਨੇ, ਤੇ ਕਿੰਨੇ ਕਹਿ ਲਓ ਕਿ ਵਰਕ ਫੋਰਸ ਜਿਹੜੀ ਆ ਉਹਨਾਂ ਨੂੰ ਸ਼ਟ ਡਾਊਨ ਕਰਨੀ ਪਈ ਹੈ ਬਿਕੋਜ਼ ਆਫ ਕਿ ਕਿਉਂਕਿ ਉਹਨਾਂ ਦਾ ਜਿਹੜਾ ਰੈਵਨਿਊ ਹੈ ਉਹ ਘੱਟ ਗਿਆ ਹੈ ਇੰਟਰਨੈਸ਼ਨਲ ਸਟੂਡੈਂਟਸ ਨਾ ਆਉਣ ਕਰਕੇ। ਸੋ ਇਸ ਚੀਜ਼ ਨੂੰ ਰਿਵਾਈਵ ਕਰਨ ਦੀ ਜਲਦੀ ਤੋਂ ਜਲਦੀ ਕੋਸ਼ਿਸ਼ ਕਰਨਗੇ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਹਫਤੇ ਜਿਹੜਾ ਉਹਨਾਂ ਨੇ ਅਨਾਊਂਸ ਕੀਤਾ ਹੈ 485 ਦੇ ਚੇਂਜਿਸ, ਸੋ ਇਹ ਵੱਡੀਆਂ ਚੀਜ਼ਾਂ ਨੇ ਕਿਉਂਕਿ ਉਹ ਸਟਿਲ ਚਾਹੁੰਦੇ ਨੇ ਕਿ ਆਸਟ੍ਰੇਲੀਆ ਇੱਕ ਪ੍ਰੈਫਰ ਡੈਸਟੀਨੇਸ਼ਨ ਰਹੇ ਇੰਟਰਨੈਸ਼ਨਲ ਸਟੂਡੈਂਟਸ ਲਈ। ਸੋ ਇਹ ਤਾਂ ਅੱਜ ਨਹੀਂ ਕੱਲ, ਜਿਵੇਂ ਹੀ ਕੋਰੋਨਾ ਵਾਇਰਸ ਵਾਲੀ ਸਿਚੁਏਸ਼ਨ ਥੋੜੀ ਜਿਹੀ ਸਰਕਾਰ ਦੇ ਹੱਥ ਚ ਆਉਂਦੀ ਹੈ ਕੰਟਰੋਲ ਚ ਆਉਂਦੀ ਹੈ ਤਾਂ ਨਾਲ ਦੀ ਨਾਲ ਆਈ ਥਿੰਕ ਖੁੱਲਣਗੇ। ਜਿਹੜੀ ਮੇਨ ਇਸ ਟਾਈਮ ਤੇ ਇਸ਼ੂ ਬਣਿਆ ਹੋਇਆ ਹੈ ਉਹ ਭੈਣ ਭਰਾਵਾਂ ਲਈ ਬਣਿਆ ਹੋਇਆ ਹੈ ਜਿਹੜੇ ਇਨਵੀਟੇਸ਼ਨ ਦੀ ਵੇਟ ਕਰ ਰਹੇ ਨੇ, ਤੇ ਇਨਵੀਟੇਸ਼ਨ ਹਜੇ ਨਹੀਂ ਆ ਰਹੇ ਤੇ ਸਾਡੇ ਕੋਲ ਉਹਨਾਂ ਲਈ ਹਜੇ ਵੀ ਕੋਈ ਅਪਡੇਟ ਨਹੀਂ ਹੈ। ਜਿਵੇਂ ਕਿ ਕੱਲ ਹੀ ਸਾਊਥ ਆਸਟ੍ਰੇਲੀਆ ਤੋਂ ਅਪਡੇਟ ਆਇਆ ਹੈ ਕਿ ਹਜੇ ਉਹਨਾਂ ਕੋਲ ਹਜੇ ਉਹਨਾਂ ਨੇ ਇਨਵੀਟੇਸ਼ਨ ਰਾਊਂਡ ਸ਼ੁਰੂ ਨਹੀਂ ਕਰਨੇ ਕਿਉਂਕਿ ਡਿਪਾਰਟਮੈਂਟ ਨੇ ਜਿਹੜੀਆਂ ਪਲੇਸਿਸ ਨੇ ਇੰਡੀਵਿਜੁਅਲ ਸਟੇਟਸ ਨੂੰ ਉਹ ਹਜੇ ਐਲੋਕੇਟ ਨਹੀਂ ਕੀਤੀਆਂ। ਸੋ ਜੇ ਉਹਨਾਂ ਵੱਲੋਂ ਅਪਡੇਟ ਆਇਆ ਕਿਉਂਕਿ ਜਦੋਂ ਐਲੋਕੇਸ਼ਨ ਹੁੰਦੀ ਹੈ ਤਾਂ ਸਾਰੀਆਂ ਸਟੇਟਸ ਨੂੰ ਐਟ ਅ ਟਾਈਮ ਐਲੋਕੇਸ਼ਨ ਹੁੰਦੀ ਹੈ, ਸਾਰੀਆਂ ਸਟੇਟਸ ਨੂੰ ਐਲੋਕੇਟ ਕੀਤਾ ਜਾਂਦਾ ਹੈ ਸੇਮ ਟਾਈਮ ਤੇ। ਸੋ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇ ਸਾਊਥ ਆਸਟ੍ਰੇਲੀਆ ਨੇ ਇਹ ਨਿਊਜ਼ ਦਿੱਤੀ ਹੈ ਤਾਂ ਬਾਕੀ ਸਟੇਟਸ ਦਾ ਵੀ ਹਜੇ ਐਲੋਕੇਸ਼ਨ ਨਹੀਂ ਹੋਈ ਹੈ, ਤੇ ਨਾ ਹੀ ਕੋਈ ਇੰਡੀਕੇਸ਼ਨ ਉਹਨਾਂ ਨੇ ਦਿੱਤੀ ਹੈ ਕਿ ਕਦੋਂ ਤੱਕ ਹੋਣ ਦੇ ਆਸਾਰ ਨੇ। ਸੋ ਹੁਣ ਇਸ ਟਾਈਮ ਤੇ ਆਪਾਂ ਇਹੀ ਆ ਕੋਸ਼ਿਸ਼ ਆਪਣੀ ਕਿ ਵੀ ਮੈਂ ਭੈਣ ਭਰਾਵਾਂ ਨੂੰ ਵਾਰ ਵਾਰ ਇਹ ਕਹੂੰਗੀ ਕਿ ਤੁਸੀਂ ਆਪਣੀ ਤਿਆਰੀ ਰੱਖੋ, ਜਿਵੇਂ ਹੀ ਐਲੋਕੇਸ਼ਨ ਹੁੰਦੀਆਂ ਨੇ ਤਾਂ ਤੁਸੀਂ ਆਪਣੀਆਂ ਫਾਈਲਸ ਲੌਂਚ ਕਰ ਸਕੋ। ਇਸ ਟਾਈਮ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਕਿ ਇੰਪੋਰਟੈਂਟ ਚੀਜ਼ ਹੋਈ ਹੈ, ਜਿਵੇਂ ਇਨਵੀਟੇਸ਼ਨ ਰਾਊਂਡਸ ਆਪਣੇ ਹਰੇਕ ਮਹੀਨੇ ਆਲਮੋਸਟ, ਮੈਨੂੰ ਲੱਗਦਾ ਨਹੀਂ ਵੈਸੇ ਡਿਪਾਰਟਮੈਂਟ ਨੂੰ ਕੋਈ ਮੰਥ ਸਕਿਪ ਕੀਤਾ ਹੈ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ। ਹਰੇਕ ਮੰਥ ਵਿੱਚ ਇਨਵੀਟੇਸ਼ਨ ਆਏ ਨੇ, ਭਾਵੇਂ ਉਹ ਘੱਟ ਸੀਗੇ ਭਾਵੇਂ ਵੱਧ ਸੀਗੇ। ਸੋ ਮਈ, ਜੂਨ, ਈਵਨ ਕਿ ਜੁਲਾਈ ਵਿੱਚ ਵੀ ਇਨਵੀਟੇਸ਼ਨ ਰਾਊਂਡ ਹੁਣ ਹੋਏ ਨੇ। ਮਈ ਤੇ ਜੂਨ ਵਾਲਾ ਜਿਹੜਾ ਡੇਟਾ ਹੈ ਉਹ ਅਪਡੇਟ ਕੀਤਾ ਹੈ ਉਹਨਾਂ ਨੇ। ਸੋ ਤਕਰੀਬਨ 550 ਇਨਵੀਟੇਸ਼ਨ 189 ਵੀਜ਼ਾ ਦੇ ਦਿੱਤੇ ਨੇ ਉਹਨਾਂ ਨੇ, ਤੇ 100 ਇਨਵੀਟੇਸ਼ਨ ਫੈਮਿਲੀ ਸਪੋਂਸਰਡ ਦੇ ਦਿੱਤੇ ਨੇ। ਤੇ ਜਿਹੜੇ 189 ਦੇ 550 ਇਨਵੀਟੇਸ਼ਨ ਉਹਨਾਂ ਨੇ ਦਿੱਤੇ ਨੇ, ਉਹਨਾਂ ਦੀ ਕੱਟ ਆਫ ਮਿਨੀਮਮ ਪੁਆਇੰਟ ਜਿਹੜੀ ਹੈ 85 ਰਹੀ ਹੈ, ਫੈਮਿਲੀ ਵਾਲਿਆਂ ਦੀ 70। ਇਹ ਮਈ ਦਾ ਡੇਟਾ ਹੈ। ਹੁਣ ਇਹਦੇ ਵਿੱਚੋਂ ਭੈਣ ਭਰਾ ਕਨਫਿਊਜ਼ ਨਾ ਹੋਣ, ਕਿਉਂਕਿ ਜਿਹੜੇ ਇਨਵੀਟੇਸ਼ਨ ਗਏ ਨੇ ਸਿਰਫ ਕ੍ਰਿਟੀਕਲ ਸੈਕਟਰ ਦੇ ਵਿੱਚ ਇਨਵੀਟੇਸ਼ਨ ਗਏ ਨੇ। ਇਹਦੇ ਵਿੱਚ ਜਿਹੜੇ ਉਹਨਾਂ ਨੇ ਪਹਿਲਾਂ ਜਿਹੜੇ ਇਨਵੀਟੇਸ਼ਨ ਦਿੱਤੇ ਨੇ ਮੇਨਲੀ ਉਹ ਮੈਡੀਕਲ ਪ੍ਰੋਫੈਸ਼ਨਲਸ ਨੂੰ ਦਿੱਤੇ ਨੇ। ਸੋ ਜਿਹੜਾ ਜੂਨ ਇਨਵੀਟੇਸ਼ਨ ਰਾਊਂਡ ਗਿਆ ਹੈ ਉਹਦੇ ਵਿੱਚ ਉਹਨਾਂ ਨੇ ਇੰਜੀਨੀਅਰਸ, ਮੈਡੀਕਲ ਪ੍ਰੋਫੈਸ਼ਨਲਸ ਤੇ ਐਗਰੀਕਲਚਰ ਸੈਕਟਰ ਨੂੰ ਇਨਵੀਟੇਸ਼ਨ ਦਿੱਤੇ ਨੇ। ਬਟ ਇਹ ਬਹੁਤ ਹੀ ਛੋਟਾ ਇਨਵੀਟੇਸ਼ਨ ਰਾਊਂਡ ਸੀ ਜਿਹੜਾ ਜੂਨ ਚ ਗਿਆ ਹੈ, ਸਿਰਫ 200 ਇਨਵਾਈਟਸ ਗਏ ਨੇ। 189 ਦੇ 170 ਗਏ ਨੇ, ਤੇ ਜਿਹੜੇ ਫੈਮਿਲੀ ਸਪੋਂਸਰ ਨੇ ਉਹਦੇ 30 ਇਨਵੀਟੇਸ਼ਨ ਗਏ ਨੇ। ਸੋ ਬਹੁਤ ਹੀ ਛੋਟਾ ਨੰਬਰ ਸੀ। ਸੋ ਇਸ ਟਾਈਮ ਤੇ ਸਰਕਾਰ ਜਿਹੜੀ ਹੈ, ਜਾਂ ਆਪਾਂ ਡਿਪਾਰਟਮੈਂਟ ਕਹਿ ਸਕਦੇ ਹਾਂ, ਟਾਰਗੇਟਿਡ ਇਨਵੀਟੇਸ਼ਨ ਦੇ ਰਹੇ ਨੇ ਸਿਰਫ ਕ੍ਰਿਟੀਕਲ ਸੈਕਟਰ ਦੇ ਵਿੱਚ, 189 ਤੇ 491 ਫੈਮਿਲੀ ਸਪੋਂਸਰ ਦੇ। ਤੇ ਬਾਕੀ ਰਹੀ ਗੱਲ ਸਟੇਟ ਸਟੇਟਸ ਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਵੀ ਹਜੇ ਤੱਕ ਸਾਡੇ ਕੋਲ ਕੋਈ ਪੁਖਤਾ ਅਪਡੇਟ ਨਹੀਂ ਆਇਆ ਹੈ ਕਿ ਇੰਨੀ ਤਰੀਕ ਨੂੰ ਸਟੇਟਸ ਖੁੱਲ ਰਹੀਆਂ ਨੇ। ਉਮੀਦ ਇਹੀ ਕੀਤੀ ਜਾਂਦੀ ਹੈ ਕਿ ਛੇਤੀ ਖੁੱਲਣੀਆਂ ਚਾਹੀਦੀਆਂ ਨੇ, ਕਿਉਂਕਿ ਜੁਲਾਈ ਦਾ ਐਂਡ ਆ ਗਿਆ ਹੈ, ਜੁਲਾਈ, ਅਗਸਤ, ਸਤੰਬਰ, ਕਿਉਂਕਿ ਨੈਕਸਟ ਜਿਹੜਾ ਆਪਣੇ ਕੋਲ ਬਜਟ ਦਾ ਅਪਡੇਟ ਆਉਣਾ ਹੈ ਉਹ ਅਕਤੂਬਰ ਚ ਆਉਣਾ ਹੈ। ਤੇ ਵੈਸੇ ਸਰਕਾਰ ਨੇ ਜਿਹੜੀ ਅਨਾਊਂਸਮੈਂਟ ਕੀਤੀ ਸੀਗੀ ਉਹਦੇ ਵਿੱਚ ਉਹਨਾਂ ਨੇ ਇਹ ਜ਼ਰੂਰ ਕਿਹਾ ਸੀਗਾ ਕਿ ਇੰਡੀਵਿਜੁਅਲ ਸਟੇਟਸ ਨਾਲ ਉਹਨਾਂ ਦੀ ਗੱਲ ਚੱਲ ਰਹੀ ਹੈ ਐਲੋਕੇਸ਼ਨ ਦੇ ਰਿਗਾਰਡਿੰਗ, ਬਟ ਹੁਣ ਉਹ ਐਲੋਕੇਸ਼ਨ ਨਹੀਂ ਹੋਈਆਂ ਨੇ। ਸੋ ਵੀ ਵਿਲ ਕੀਪ ਵੇਟਿੰਗ, ਤੇ ਤੁਸੀਂ ਆਪਣੀਆਂ ਫਾਈਲਸ ਮੈਂ ਤਾਂ ਤਿਆਰ ਰੱਖੋ।
ਜੀ ਬਿਲਕੁਲ। ਸੋ ਪ੍ਰਭਜੀਤ ਜੀ, ਬਹੁਤ ਸਾਰੇ ਸਵਾਲ ਜਿਹੜੇ ਫੇਸਬੁੱਕ ਜ਼ਰੀਏ ਸਾਡੇ ਤੱਕ ਪਹੁੰਚ ਰਹੇ ਨੇ, ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹ ਸਵਾਲ ਸ਼ਾਮਿਲ ਕਰੀਏ। ਵੈਸੇ ਬਹੁਤ ਸਾਰੇ ਜਿਹੜੇ ਸਵਾਲ ਆ, ਮੈਨੂੰ ਲੱਗਦਾ ਕਿ ਜਿਹੜੀ ਇੰਟਰੋਡਕਸ਼ਨ ਤੁਸੀਂ ਦਿੱਤੀ ਹੈ ਔਰ ਜਿਹੜੀ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੈ ਉਹ ਵੀ ਉਹਦੇ ਨਾਲ ਰਿਲੇਟਡ ਹੋ ਸਕਦੇ ਆ, ਪਰ ਫਿਰ ਵੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਜ਼ਰੂਰ ਤੁਹਾਡੇ ਤੋਂ ਲਈਏ। ਅੰਕਿਤ ਕੱਕੜ ਸਾਨੂੰ ਸਭ ਤੋਂ ਪਹਿਲਾਂ ਸਵਾਲ ਕਰ ਰਹੇ ਨੇ, ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਅੰਕਿਤ ਕੱਕੜ ਪੁੱਛ ਰਹੇ ਨੇ, ਕਹਿੰਦੇ ਮੈਮ ਨਿਊ ਐਸਓਐਲ ਲਿਸਟ ਕਦੋਂ ਆ ਰਹੀ ਹੈ ਜੀ, ਤੇ ਸ਼ੈਫ ਦੇ ਕੀ ਚਾਂਸਿਸ ਆ, ਰਿਮੂਵ ਹੋ ਸਕਦੇ ਕਿ ਨਹੀਂ?
ਦੇਖੋ, ਜਿਹੜੀ ਨਵੀਂ ਸਕਿੱਲ ਲਿਸਟ ਹੈ ਉਹ ਅਪ੍ਰੈਲ ਦੇ ਵਿੱਚ ਹੀ ਰਿਲੀਜ਼ ਹੋਣ ਦਾ ਹੁਣ ਤੱਕ ਸਾਡੇ ਤੱਕ ਇਨਫੋਰਮੇਸ਼ਨ ਆਈ ਹੈ। ਤੇ ਬਾਕੀ ਸ਼ੈਫ ਉਹਦੇ ਵਿੱਚ ਰਹੇਗਾ ਕਿ ਨਹੀਂ ਰਹੇਗਾ ਇਸ ਬਾਰੇ ਕਮੈਂਟ ਕਰਨਾ ਬੜਾ ਮੁਸ਼ਕਲ ਹੈ, ਕਿਉਂਕਿ ਜਦੋਂ ਸਕਿੱਲ ਲਿਸਟ ਅਪਡੇਟ ਹੁੰਦੀ ਹੈ ਤਾਂ ਕਾਫੀ ਇੰਡਸਟਰੀ ਕੰਸਲਟੇਸ਼ਨ ਤੋਂ ਬਾਅਦ ਅਪਡੇਟ ਹੁੰਦੀ ਹੈ, ਤੇ ਸਾਡੇ ਤੱਕ ਉਹ ਇੰਡਸਟਰੀ ਕੰਸਲਟੇਸ਼ਨ ਦੀ ਇਸ ਟਾਈਮ ਤੇ ਹਜੇ ਕੋਈ ਵੀ ਅਪਡੇਟ ਨਹੀਂ ਆਇਆ ਹੈ। ਮੇਰੇ ਹਿਸਾਬ ਨਾਲ ਆਉਣਾ ਚਾਹੀਦਾ ਹੈ, ਕਿਉਂਕਿ ਅਕਤੂਬਰ ਵਿੱਚ ਜੇ ਉਹਨਾਂ ਨੇ ਲਿਸਟ ਅਪਡੇਟ ਕਰਨੀ ਹੈ ਤੇ ਕੰਸਲਟੇਸ਼ਨ ਪਹਿਲਾਂ ਉਹਨਾਂ ਨੇ ਕੀਤੀਆਂ ਸੀ ਮਾਰਚ ਵਿੱਚ, ਆਪ ਲਿਸਟ ਅਪਡੇਟ ਹੋਣੀ ਸੀ ਬਟ ਕੋਰੋਨਾ ਕਰਕੇ ਉਹ ਨਹੀਂ ਕਰ ਪਾਏ। ਸੋ ਹੁਣ ਅਸੀਂ ਵੇਟ ਕਰ ਰਹੇ ਹਾਂ ਉਸ ਤੋਂ ਆਪਾਂ ਨੂੰ ਕੰਸਲਟੇਸ਼ਨ, ਸੋ ਇਹ ਥੋੜਾ ਜਿਹਾ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਹੜੇ ਸੈਕਟਰ ਜਿਹੜੇ ਨੇ ਐਡ ਹੋਣ ਦੀ ਜਾਂ ਫਿਰ ਕਿਹੜੀਆਂ ਓਕੂਪੇਸ਼ਨ ਐਡ ਹੋਣ ਦੇ ਆਸਾਰ ਨੇ ਤੇ ਕਿੰਨਾ ਦੇ ਨਿਕਲਣ ਦੇ ਆਸਾਰ ਨੇ। ਸੋ ਤੁਸੀਂ ਜ਼ਰੂਰ ਸਾਡੇ ਫੇਸਬੁੱਕ ਪੇਜ ਦੇ ਰਾਹੀਂ ਜਾਂ ਫਿਰ ਇਸ ਪ੍ਰੋਗਰਾਮ ਦੇ ਰਾਹੀਂ ਜੇ ਤੁਸੀਂ ਅਪਡੇਟਸ ਜਿਹੜੇ ਨੇ ਅਸੀਂ ਕਰਦੇ ਰਵਾਂਗੇ, ਤੁਸੀਂ ਜ਼ਰੂਰ ਨਜ਼ਰ ਰੱਖਿਓ। ਵੈਸੇ ਜਿਹੜੀ ਮੇਨ ਓਕੂਪੇਸ਼ਨ ਲਿਸਟ ਹੈ ਉਹ ਅਕਤੂਬਰ ਵਿੱਚ ਹੀ ਆਏਗੀ, ਥੋੜਾ ਜਿਹਾ ਅੰਦਾਜ਼ਾ ਆਪਾਂ ਨੂੰ ਪਹਿਲਾਂ ਲੱਗ ਸਕਦਾ ਹੈ ਕੰਸਲਟੇਸ਼ਨ ਪ੍ਰੋਸੈਸ ਤੋਂ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਲਵਪ੍ਰੀਤ ਸਿੰਘ ਕਰ ਰਹੇ ਨੇ, ਲਵਪ੍ਰੀਤ ਸਿੰਘ ਪੁੱਛ ਰਹੇ ਨੇ, ਕਹਿੰਦੇ ਮੈਮ ਆਈ ਹੈਡ ਅਪਲਾਈਡ ਫਾਰ ਸਟੂਡੈਂਟ ਡਿਪੈਂਡੈਂਟ ਵੀਜ਼ਾ 6 months ਅਗੋ ਆਫਸ਼ੋਰ ਐਪਲੀਕੈਂਟ, ਕੈਨ ਯੂ ਟੈਲ ਹਾਊ ਮਚ ਫਰਦਰ ਟਾਈਮ ਇਟ ਕੈਨ ਟੇਕ ਟੂ ਗੈਟ ਵੀਜ਼ਾ ਅਪਰੂਵਲ?
ਹਾਂਜੀ ਦੇਖੋ, ਆਫਸ਼ੋਰ ਵਾਲੀਆਂ ਫਾਈਲਸ ਇਸ ਟਾਈਮ ਤੇ, ਜਿਵੇਂ ਮੈਂ ਪਹਿਲਾਂ ਵੀ ਅਪਡੇਟ ਦਿੱਤਾ ਹੈ ਕਿ ਆਫਸ਼ੋਰ ਵਾਲੀਆਂ ਫਾਈਲਸ ਹਜੇ ਹੋਲਡ ਤੇ ਨੇ। ਡਿਪਾਰਟਮੈਂਟ ਨੇ ਹੌਲੀ ਹੌਲੀ, ਜਿਵੇਂ ਕਿ ਹੁਣ ਲਾਸਟ ਵੀਕ ਜਿਹੜੀ ਅਨਾਊਂਸਮੈਂਟ ਹੋਈ ਹੈ ਕਿ ਉਹ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਕਰਨੀਆਂ ਸ਼ੁਰੂ ਕਰਨਗੇ, ਬਟ ਉਹਦੇ ਵਿੱਚ ਹੁਣ ਫੈਮਿਲੀ ਮੈਂਬਰਸ ਨੂੰ ਕਿੰਨੀ ਕੁ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਉਹ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ। ਮੇਨਲੀ ਉਹ ਸਟੂਡੈਂਟ ਜਿਹੜੇ ਮੇਨ ਐਪਲੀਕੈਂਟ ਦੀਆਂ ਐਪਲੀਕੇਸ਼ਨ ਨੇ ਉਹਨਾਂ ਨੂੰ ਹੀ ਆਈ ਥਿੰਕ ਪ੍ਰਾਇਓਰਟੀ ਦੇਣਗੇ। ਬਾਕੀ ਜਿੰਨੀ ਦੇਰ ਤੱਕ ਇਹ ਕੋਰੋਨਾ ਵਾਲੀ ਸਿਚੁਏਸ਼ਨ ਪੂਰੀ ਤਰ੍ਹਾਂ ਸੋਰਟ ਆਊਟ ਨਹੀਂ ਹੁੰਦੀ ਤਾਂ ਫੈਮਿਲੀ ਮੈਂਬਰਸ ਵਾਲੀਆਂ ਜਿਹੜੀਆਂ ਟੈਂਪਰੇਰੀ ਰੈਜੀਡੈਂਟ ਕੈਟੇਗਰੀਜ਼ ਨੇ ਉਹਨਾਂ ਦਾ ਹਜੇ ਕੁਛ ਵੀ ਕਹਿ ਲਓ ਕਿ ਮੈਨੂੰ ਲੱਗਦਾ ਕਿ ਬ੍ਰਾਈਟ ਫਿਊਚਰ ਤਾਂ ਨਹੀਂ ਹੈ, ਆਉਣ ਵਾਲਾ ਸਮਾਂ ਹਜੇ ਕਾਫੀ ਔਖਾ ਹੀ ਨਿਕਲੇਗਾ।
ਜੀ, ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਕੁਛ ਸਵਾਲਾਂ ਤੋਂ ਬਾਅਦ ਅਸੀਂ ਤੁਹਾਨੂੰ ਵੀ ਔਨ ਏਅਰ ਕਰਾਂਗੇ। ਇਸ ਵੇਲੇ ਹੋਲਡ ਤੇ ਪਾਉਂਦੇ ਹਾਂ ਕਾਲ। ਅੱਗੇ ਸਾਡੇ ਨਾਲ ਜੁੜੇ ਨੇ ਜੀ ਤਰਨਜੀਤ ਸਿੰਘ ਟੈਗੋਰ। ਤਰਨਜੀਤ ਸਿੰਘ ਟੈਗੋਰ ਦਾ ਮੈਸੇਜ ਸ਼ਾਮਲ ਕਰਦੇ ਹਾਂ, ਕਹਿੰਦੇ ਮੈਮ ਇਫ ਵੀ ਗੈਟਿੰਗ ਪੇਡ ਫੋਰਟਨਾਈਟ ਐਂਡ ਗੈਟ ਪੇਡ ਲੈਸ ਦੈਨ 40 ਆਵਰ ਬਟ ਮੋਰ ਦੈਨ 20 ਆਵਰ, ਕੈਨ ਵੀ ਕਲੇਮ ਦੈਟ ਐਸ 1 week ਐਕਸਪੀਰੀਅੰਸ ਔਰ ਨੋਟ?
ਨਹੀਂ ਜੀ, ਕਿਉਂਕਿ ਜੇ ਤੁਹਾਨੂੰ ਫੋਰਟਨਾਈਟ ਪੇ ਆਉਂਦੀ ਹੈ ਉਹਨੂੰ ਤੁਸੀਂ ਬ੍ਰੇਕ ਡਾਊਨ ਨਹੀਂ ਕਰ ਸਕਦੇ ਹੈਗੇ ਵੀਕ ਦੇ ਵਿੱਚ। ਫੋਰਟਨਾਈਟ ਜਿਹੜੀਆਂ ਨੇ ਫਿਰ ਫੋਰਟਨਾਈਟਸ ਨੂੰ ਹੀ ਤੁਹਾਨੂੰ ਲੈ ਕੇ ਚੱਲਣਾ ਪਏਗਾ 20-40 ਆਵਰਸ ਪਰ ਫੋਰਟਨਾਈਟ, ਤੇ ਜਿਹੜੀਆਂ ਵੀਕਲੀ ਪੇਜ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਸਪਲਿਟ ਕਰ ਸਕਦੇ ਹੁੰਦੇ ਹੋ।
ਠੀਕ, ਤੇ ਇਸ ਤੋਂ ਬਾਅਦ ਸੰਧੂ ਨੈਨਸੀ ਸਾਡੇ ਨਾਲ ਜੁੜੇ ਨੇ। ਸੰਧੂ ਨੈਨਸੀ ਪੁੱਛਣਾ ਚਾਹ ਰਹੇ ਨੇ, ਕਹਿੰਦੇ 491 ਸਾਊਥ ਆਸਟ੍ਰੇਲੀਆ ਲੌਜਡ ਇਨ ਜੂਨ 2020, ਆਕੂਪੇਸ਼ਨ RN NEC ਯਾਨੀ ਕਿ ਰਜਿਸਟਰਡ ਨਰਸ ਨੇ, ਕਿੰਨਾ ਕੁ ਟਾਈਮ ਕਹਿੰਦੇ ਲੱਗ ਰਿਹਾ ਵੀਜ਼ਾ ਪ੍ਰੋਸੈਸਿੰਗ ਨੂੰ?
ਦੇਖੋ, ਰਜਿਸਟਰ ਨਰਸਿਸ ਦੀ ਵੀਜ਼ਾ ਪ੍ਰੋਸੈਸਿੰਗ ਨੂੰ ਤਾਂ ਜੀ ਮੈਂ ਵਾਰ ਵਾਰ ਇਹੀ ਕਹਿ ਰਹੀ ਹਾਂ ਕਿ ਸਾਡੇ ਜਿਹੜੇ ਵੀਜ਼ਾ ਰਜਿਸਟਰ ਨਰਸਿਸ ਲਈ ਕੈਟੇਗਰੀ ਦੇ ਵਿੱਚ ਆ ਰਹੇ ਨੇ ਉਹ ਵਿਦਇਨ ਅ ਮੰਥ, ਜੇ ਤੁਹਾਡੇ ਸਾਰੇ ਪੁਲਿਸ ਚੈੱਕਸ ਐਂਡ ਐਵਰੀ ਡਾਕੂਮੈਂਟ ਜਿਹੜੀ ਫਰੰਟ ਲੋਡਿਡ ਐਪਲੀਕੇਸ਼ਨ ਹੈ ਵਿਦਇਨ 1 month ਆ ਰਹੇ ਨੇ
ਜੀ।
ਸਾਡੀ ਇੱਕ ਐਪਲੀਕੇਸ਼ਨ ਜਿਹੜੀ ਅਸੀਂ ਲੌਂਚ ਕੀਤੀ ਸੀ ਨਰਸ ਦੀ, ਉਹ ਵਿਦਇਨ 10 minutes ਚੱਕੀ ਗਈ ਸੀ ਡਿਪਾਰਟਮੈਂਟ ਵੱਲੋਂ। ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਨਰਸਿਸ ਨੂੰ ਇਸ ਟਾਈਮ ਤੇ ਕਿੰਨੀ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ।
ਜੀ ਬਿਲਕੁਲ, ਅੱਗੇ ਕਾਲਰ ਸ਼ਾਮਲ ਕਰਦੇ ਹਾਂ ਜੀ, ਸਾਡੇ ਨਾਲ ਜੁੜੇ ਨੇ 342 ਤੋਂ। ਹਾਂਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਮੈਂ 491 ਅਪਲਾਈ ਕੀਤਾ ਸੀ, ਸਟੇਟ ਅਪਰੂਵਲ ਆ ਗਈ ਸੀ ਮੇਰੀ, ਤੇ ਮੈਂ ਕੰਟਰੀ ਆਊਟ ਨਹੀਂ ਕਰ ਸਕੀ ਸੀ, ਉਹਦੇ ਕਰਕੇ ਆਫਸ਼ੋਰ ਜਾਣਾ ਪੈਣਾ ਸੀ, ਇਹਦੇ ਕਰਕੇ ਮੇਰੇ ਵੀਜ਼ਾ ਨਹੀਂ ਪਿਆ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੈਂ 190 ਚ ਕਨਵਰਟ ਕਰ ਸਕਦੀ ਹਾਂ ਆਪਣੀ ਜਿਹੜੀ 491 ਦੀ ਸਟੇਟ ਹੈ? ਮੈਂ ਨਿਊ ਹਾਊਸ ਵੀ ਲੈ ਰਹੀ ਹਾਂ, ਮੇਰੇ ਕੋਲ 85 ਮੋਟਰ ਮਕੈਨਿਕ।
ਦੇਖੋ,
ਹਾਂਜੀ ਹਾਂਜੀ, ਇਸ ਤਰੀਕੇ ਨਾਲ ਕਨਵਰਟ ਨਹੀਂ ਹੁੰਦੀ ਹੈਗੀ। ਤੁਹਾਡਾ ਹੁਣ 190 ਦਾ ਇਨਵੀਟੇਸ਼ਨ ਨਵੇਂ ਸਿਰੇ ਤੋਂ ਆਏਗਾ, ਤਾਂ ਹੀ ਤੁਹਾਨੂੰ 190 ਕਰ ਸਕਦੇ, ਬਟ ਅਗੇਨ ਇਟ ਡਿਪੈਂਡਸ ਕਿ ਤੁਹਾਨੂੰ ਇਨਵੀਟੇਸ਼ਨ ਆਉਂਦਾ ਹੈ ਆਉਂਦਾ। ਆਈ ਥਿੰਕ ਇਹਨਾਂ ਦੀ ਆਵਾਜ਼ ਨਹੀਂ ਜਾ ਰਹੀ ਜੀ,
ਇਹਨਾਂ ਦੀ ਕਾਲ ਕੱਟੀ ਗਈ ਹੈ ਜੀ। ਕੋਸ਼ਿਸ਼ ਕਰਦੇ ਹਾਂ, ਜੇਕਰ ਦੁਬਾਰਾ ਸ਼ਾਮਲ ਹੁੰਦੇ ਆ ਤਾਂ ਇਹਨਾਂ ਦਾ ਸਵਾਲ ਸ਼ਾਮਲ ਕਰਾਂਗੇ। ਅੱਗੇ ਸਾਡੇ ਨਾਲ ਕਮਲਜੋਤ ਕੌਰ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ। ਕਮਲਜੋਤ ਕੌਰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਪੁੱਛਣਾ ਚਾਹ ਰਹੇ ਨੇ, ਕਹਿੰਦੇ ਆਈ ਐਮ ਡੂਇੰਗ ਜੋਬ ਰੈਡੀ ਪ੍ਰੋਗਰਾਮ, ਆਈ ਆਲਰੇਡੀ ਸੈਂਟ ਮਾਈ ਇੰਪਲੋਇਮੈਂਟ ਵੈਰੀਫਿਕੇਸ਼ਨ ਐਂਡ ਅਦਰ ਡਾਕੂਮੈਂਟਸ ਟੂ ਦਾ TRA ਐਂਡ ਆਈ ਰਿਸੀਵ ਐਕਨੋਲੇਜਮੈਂਟ ਈਮੇਲ ਫਾਰ ਦਿਸ। ਆਈ ਹੈਵ ਕੁਐਸਚਨ ਰਿਗਾਰਡਿੰਗ ਆਨਲਾਈਨ ਪੋਰਟਲ। ਆਨਲਾਈਨ ਪੋਰਟਲ ਸ਼ੋ ਦੈਟ ਯੂ ਆਰ ਰਿਕੁਆਇਰਡ ਟੂ ਅਪਲੋਡ ਇੰਪਲੋਇਮੈਂਟ ਵੈਰੀਫਿਕੇਸ਼ਨ। ਆਈ ਜਸਟ ਵਾਂਟ ਟੂ ਨੋ ਵੈਦਰ ਆਈ ਅਪਲੋਡ ਔਰ ਵੇਟ ਫਾਰ TRA ਟੂ ਅਪਲੋਡ ਵੈਨ ਡਾਕੂਮੈਂਟਸ ਆਰ ਵੈਰੀਫਾਈਡ।
ਨਹੀਂ ਨਹੀਂ, ਜਿਹੜੇ ਤੁਹਾਡੀ ਰਿਕੁਆਇਰਮੈਂਟ ਹੈ ਕੋਈ ਡਾਕੂਮੈਂਟ ਅਪਲੋਡ ਕਰਨ ਦੀ, ਉਹ ਤੁਸੀਂ ਅਪਲੋਡ ਕਰ ਦੋ, ਤੇ ਜੇ TRA ਵੱਲੋਂ ਕੋਈ ਵੀ ਰਿਕੁਆਇਰਮੈਂਟ ਆਏਗੀ ਉਹ ਤੁਹਾਨੂੰ ਦੱਸ ਦੇਣਗੇ। ਬਟ ਤੁਸੀਂ ਜਦੋਂ ਵੀ ਆਪਣੇ ਸਟੈਪਸ ਜਿਹੜੇ ਲੌਂਚ ਕਰਦੇ ਹੋ, ਜਿਹੜੇ ਡਾਕੂਮੈਂਟਸ ਰਿਕੁਆਇਰਡ ਹੁੰਦੇ ਨੇ ਉਹ ਤੁਸੀਂ ਪਹਿਲਾਂ ਹੀ ਅਪਲੋਡ ਕਰਨੇ ਹੁੰਦੇ ਨੇ
ਜੀ। ਅੱਗੇ ਕਾਲਰ ਦੁਬਾਰਾ ਜੁੜੇ ਨੇ 342 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ, ਸਵਾਗਤ ਕਰਦੇ ਹਾਂ ਜੀ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਹਾਂਜੀ ਮੈਮ, ਮੈਂ ਇਹ ਪੁੱਛਣਾ ਸੀਗਾ ਕਿ ਮਤਲਬ ਮੈਂ ਕਨਵਰਟ ਕਰਵਾ ਸਕਦੀ ਹਾਂ ਆਪਣੀ ਜਿਹੜੀ 491-190?
ਦੇਖੋ, ਇਸ ਤਰੀਕੇ ਨਾਲ ਕਨਵਰਟ ਨਹੀਂ ਹੁੰਦੀ ਹੈਗੀ। ਜਿਹੜਾ ਇਨਵੀਟੇਸ਼ਨ ਜੇ ਤੁਹਾਨੂੰ ਹੁਣ ਜਦੋਂ ਆਏਗਾ ਤਾਂ ਆਏਗਾ 190 ਦਾ, ਜੇ ਤੁਹਾਨੂੰ ਇਨਵੀਟੇਸ਼ਨ ਉਹ ਇਨਵਾਈਟ ਨਹੀਂ ਕਰਦੇ ਤਾਂ ਤੁਸੀਂ ਮਤਲਬ ਆਪਣੀ ਫਾਈਲ 190 ਵੀਜ਼ਾ ਚ ਨਹੀਂ ਲੌਂਚ ਕਰ ਸਕਦੇ। ਸੋ ਬਹੁਤ ਹੀ ਕੰਪੀਟੀਟਿਵ ਪ੍ਰੋਸੈਸ ਹੈ ਨਿਊ ਸਾਊਥ ਵੇਲਸ ਦਾ। ਸੋ ਤੁਹਾਨੂੰ ਜਿਵੇਂ ਪਹਿਲਾਂ 491 ਤੁਸੀਂ ਵੇਟ ਕੀਤੀ ਹੋਣੀ ਹੈ ਇਨਵੀਟੇਸ਼ਨ ਦੀ, ਉਸੇ ਤਰੀਕੇ ਨਾਲ ਤੁਹਾਨੂੰ 190 ਦੀ ਵੇਟ ਕਰਨੀ ਪਏਗੀ ਜੇ ਤੁਸੀਂ 190 ਲੌਂਚ ਕਰਨਾ ਚਾਹੁੰਦੇ ਹੋ। ਠੀਕ ਹੈ ਜੀ। ਦੇਖੋ ਹੁਣ ਤੱਕ ਤਾਂ ਹੋ ਰਿਹਾ ਸੀਗਾ, ਬਟ ਹੁਣ ਅੱਗੇ ਕੀ ਲਿਸਟ ਆਏਗੀ, ਹੋਏਗਾ ਕਿ ਨਹੀਂ ਹੋਏਗਾ, ਇਹ ਕਮੈਂਟ ਕਰਨਾ ਬੜਾ ਮੁਸ਼ਕਲ ਆ। ਪਰ ਪਹਿਲਾਂ ਤਾਂ 80 ਤੇ ਇਨਵਾਈਟਸ ਆਏ ਨੇ ਨਿਊ ਸਾਊਥ ਵੇਲਸ ਤੋਂ ਮੋਟਰ ਮਕੈਨਿਕਸ ਨੂੰ, ਪਰ ਹੁਣ ਜਿਹੜੀ ਨਵੀਂ ਜਦ ਤੱਕ ਲਿਸਟ ਨਹੀਂ ਆਉਂਦੀ ਉਦੋਂ ਤੱਕ ਕਮੈਂਟ ਕਰਨਾ ਮੁਸ਼ਕਲ ਹੈ। ਅਕਟੂਬਰ ਵਿੱਚ ਖੁੱਲਣੇ ਨੇ, ਤੁਸੀਂ ਆਪਣੀ ਫਾਈਲਸ ਪਹਿਲਾਂ ਹੀ ਤਿਆਰ ਰੱਖੋ ਤੇ ਨਾਲ ਦੀ ਨਾਲ ਜਿਵੇਂ ਹੀ ਖੁੱਲਦੇ ਆ ਤੁਸੀਂ ਅਪਲਾਈ ਕਰ ਸਕਦੇ ਹੋ। ਵੈਸੇ UI ਤੁਸੀਂ ਹੁਣ ਵੀ ਲਾਂਚ ਕਰ ਸਕਦੇ ਹੋ ਆਪਣੀ ਨਿਊ ਸਾਊਥ ਵੇਲਸ ਲਈ।
ਓਕੇ, ਚਲੋ ਠੀਕ ਹੈ ਮੈਮ, ਮੈਂ ਤੁਹਾਨੂੰ ਆਫਿਸ ਕਾਲ ਕਰਦੀ। ਠੀਕ ਹੈ, ਥੈਂਕ ਯੂ ਸੋ ਮਚ।
ਠੀਕ ਹੈ ਜੀ, ਠੀਕ ਹੈ, ਓਕੇ ਜੀ, ਓਕੇ।
ਹਾਂਜੀ, ਅਗਲਾ ਸਵਾਲ ਅਮਨ ਹਵਾਰਾ ਪੁੱਛ ਰਹੇ ਨੇ 491 ਵੀਜ਼ਾ ਪ੍ਰੋਸੈਸਿੰਗ ਟਾਈਮ। ਵੈਸੇ ਵੀਜ਼ਾ ਪ੍ਰੋਸੈਸਿੰਗ ਟਾਈਮ ਦੇ ਲਈ ਤੁਸੀਂ ਪ੍ਰਭਜੀਤ ਜੀ ਹਮੇਸ਼ਾ ਦੱਸਦੇ ਹੁੰਦੇ ਹੋ ਕਿ ਜਿਹੜੇ ਵੀ ਵੀਜ਼ਾ ਕੈਟਾਗਰੀਜ਼ ਦੇ ਲਈ ਕੋਈ ਵੀ ਵੀਜ਼ਾ ਪ੍ਰੋਸੈਸਿੰਗ ਟਾਈਮ ਪੁੱਛਣਾ ਚਾਹੁੰਦਾ ਉਹਨਾਂ ਨੂੰ ਸਿੱਧੇ ਆਨਲਾਈਨ ਜਿਹੜੀਆਂ ਵੈਬਸਾਈਟਸ ਨੇ ਕੁਛ ਉਹਦੇ ਤੇ ਜਾ ਕੇ ਉਹ ਪੁੱਛ ਸਕਦੇ ਆ। ਸੋ ਇੱਕ ਵਾਰ ਮੈਨੂੰ ਲੱਗਦਾ ਕਿ ਜ਼ਰੂਰ ਤੁਸੀਂ ਉਹ ਸਾਂਝਾ ਕਰ ਦਿਓ।
ਗਲੋਬਲ ਪ੍ਰੋਸੈਸਿੰਗ, ਗਲੋਬਲ ਵੀਜ਼ਾ ਪ੍ਰੋਸੈਸਿੰਗ ਟਾਈਮਸ ਕਰਕੇ ਤੁਸੀਂ ਗੂਗਲ ਕਰੋਗੇ, ਉਹਦੇ ਤੇ ਲਿੰਕ ਆ ਜਾਂਦਾ ਹੈ। ਜਿਹੜਾ ਵੀ ਵੀਜ਼ਾ ਕੈਟੇਗਰੀ ਤੁਸੀਂ ਉਹਦੇ ਵਿੱਚ ਚੂਜ਼ ਕਰੋਗੇ ਡ੍ਰੌਪ ਡਾਊਨ ਮੈਨਿਊ ਹੋਮ ਅਫੇਅਰਸ ਵੈਬਸਾਈਟ ਤੇ, ਜਿਵੇਂ 491 ਹੈ ਤਾਂ 491 ਟਾਈਪ ਕਰੋ, ਉਹਦਾ ਸਾਰਾ ਪ੍ਰੋਸੈਸਿੰਗ ਟਾਈਮ ਆਉਂਦਾ ਹੈ। ਜਿਹੜੀ ਵੀ ਵੀਜ਼ਾ ਕੈਟੇਗਰੀ ਜੇ 190 ਹੈ ਤਾਂ ਉਹ ਐਂਟਰ ਕਰੋ ਤਾਂ ਸਾਰੇ ਪ੍ਰੋਸੈਸਿੰਗ ਟਾਈਮ ਡਿਪਾਰਟਮੈਂਟ ਦੇ ਲਿਖੇ ਹੋਏ ਆਉਂਦੇ ਨੇ ਉੱਪਰ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਕੌਰ ਗੁਰਿੰਦਰ ਹੋਰਾਂ ਦਾ। ਕੌਰ ਗੁਰਿੰਦਰ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ 186 ਡਾਇਰੈਕਟ ਐਂਟਰੀ ਬਾਰੇ ਦੱਸਿਓ ਥੋੜਾ ਜਿਹਾ, ਹਾਊ ਆਈ ਕੈਨ ਅਪਲਾਈ।
ਦੇਖੋ 186 ਡਾਇਰੈਕਟ ਐਂਟਰੀ ਲਈ ਤੁਹਾਨੂੰ ਜਿਹੜੀ ਓਕੂਪੇਸ਼ਨ ਲਿਸਟ MLTSSL ਲਿਸਟ ਯੂਜ਼ ਹੁੰਦੀ ਹੈ, ਠੀਕ ਹੈ ਜੀ, ਤੇ ਉਹਦੇ ਲਈ ਤੁਹਾਨੂੰ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ, ਸਕਿੱਲ ਅਸੈਸਮੈਂਟ ਚਾਹੀਦੀ ਹੈ ਤੇ ਇੰਪਲੋਇਰ ਚਾਹੀਦਾ ਹੈ ਜਿਹੜਾ ਰੈਡੀ ਹੋਵੇ ਤੁਹਾਨੂੰ ਸਪੋਂਸਰ ਕਰਨ ਲਈ। ਸੋ ਇਹ ਇੰਪਲੋਇਰ ਸਪੋਂਸਰਡ ਵੀਜ਼ਾ ਹੈ ਜਿਹੜਾ ਕਿ ਬਿਨਾਂ ਇੰਪਲੋਇਰ ਦੀ ਹੈਲਪ ਤੋਂ ਤੁਸੀਂ ਲੌਜ ਨਹੀਂ ਕਰ ਸਕਦੇ, ਠੀਕ ਹੈ ਜੀ।
ਜੀ, ਅੱਗੇ ਕਾਲਰ ਬਣੇ ਹੋਏ ਨੇ 909 ਤੋਂ, ਉਹਨਾਂ ਦੇ ਸਵਾਲ ਜ਼ਰੂਰ ਜਲਦੀ ਸ਼ਾਮਿਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਈਮੇਲ ਦੇ ਜ਼ਰੀਏ ਕੁਝ ਦੋਸਤ ਬਣੇ ਹੋਏ ਆ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਜਸਪ੍ਰੀਤ ਸਿੰਘ ਸਾਡੇ ਨਾਲ ਬਣੇ ਨੇ, ਸ਼ੈਫ ਦੇ ਬਾਰੇ ਸ਼ਾਇਦ ਪੁੱਛਣਾ ਚਾਹ ਰਹੇ ਨੇ, ਕਹਿੰਦੇ ਵਟ ਆਰ ਦਾ ਚਾਂਸਿਸ ਫਾਰ 491 ਫੈਮਿਲੀ ਸਪੋਂਸਰ ਔਨ 90 ਪੁਆਇੰਟਸ ਐਂਡ 190 ਨਿਊ ਸਾਊਥ ਵੇਲਸ 75+5 ਯਾਨੀ 80 ਪੁਆਇੰਟਸ ਐਜ਼ ਅ ਸ਼ੈਫ EOI ਲੌਜ 10th June 2020, ਵੈਨ ਆਈ ਕੈਨ ਗੈਟ ਇਨਵੀਟੇਸ਼ਨ। ਜੀ
ਦੇਖੋ, ਜਿਵੇਂ ਮੈਂ ਸਟਾਰਟਿੰਗ ਚ ਵੀ ਦੱਸਿਆ ਇਸ ਪ੍ਰੋਗਰਾਮ ਦੇ ਵਿੱਚ, ਜਿਹੜੇ ਕਿ ਇਸ ਟਾਈਮ ਤੇ ਫੈਮਿਲੀ ਸਪੋਂਸਰਡ ਵੀਜ਼ਾਸ ਨੇ, ਉਹ ਸਿਰਫ ਕ੍ਰਿਟੀਕਲ ਸੈਕਟਰਸ ਦੇ ਵਿੱਚ ਇਨਵਾਈਟਸ ਆ ਰਹੇ ਨੇ। ਸੋ 491 ਫੈਮਿਲੀ ਸਪੋਂਸਰਡ ਸ਼ੈਫ ਨੂੰ ਮਿਲਣ ਦੇ ਹਜੇ ਆਸਾਰ ਮੈਨੂੰ ਘੱਟ ਨਜ਼ਰ ਆ ਰਹੇ ਨੇ। ਤੇ ਬਾਕੀ ਰਹੀ ਗੱਲ ਨਿਊ ਸਾਊਥ ਵੇਲਸ ਵਾਲੀ ਲਿਸਟ ਦੇ ਵਿੱਚ ਵੀ 190 ਦੇ 80 ਪੁਆਇੰਟਸ ਤੇ ਮੈਨੂੰ ਘੱਟ ਅਸਾਰ ਨਜ਼ਰ ਆ ਰਹੇ ਨੇ। ਸੋ ਤੁਸੀਂ ਮੋਸਟ ਪ੍ਰੋਬੇਬਲੀ ਜਿਹੜਾ ਤੁਹਾਨੂੰ ਜਿਹੜੇ ਪੈਨ ਪ੍ਰਾਈਸ ਟਾਈਮ ਤੇ ਵੇਟ ਕਰ ਰਹੇ ਨੇ, ਖਾਸ ਤੌਰ ਤੇ ਕਿਉਂਕਿ ਹੋਸਪਿਟੈਲਿਟੀ ਸੈਕਟਰ ਬੜੀ ਬੁਰੀ ਤਰ੍ਹਾਂ ਨਾਲ ਹਿੱਲਿਆ ਹੈ ਕੋਰੋਨਾ ਵਾਇਰਸ ਕਰਕੇ। ਸੋ ਜੀ, ਵੀ ਡੋਂਟ ਨੋ ਕਿ ਕਿੰਨੀ ਦੇਰ ਉਹਨੂੰ ਲੱਗੇਗੀ ਰਿਵਾਈਵ ਹੋਣ ਨੂੰ, ਕਿਉਂਕਿ ਇਸ ਟਾਈਮ ਤੇ ਤਾਂ ਮੋਸਟਲੀ ਜਿਹੜੇ ਬਿਜ਼ਨਸਿਸ ਨੇ ਉਹ ਕਲੋਜ਼ ਹੋ ਗਏ ਨੇ। ਸੋ ਹੁਣ ਉਹ ਡਿਪਾਰਟਮੈਂਟ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਜਦੋਂ ਇੰਪਲੋਇਮੈਂਟ ਸਰਵੇ ਕਰਦੇ ਨੇ, ਜਦੋਂ ਵੀ ਆਪਣੀ ਸਕਿੱਲ ਲਿਸਟ ਆਉਂਦੀ ਹੈ, ਸੋ ਉਸ ਚੀਜ਼ ਨੂੰ ਪੋਜ਼ਿਟਿਵ ਮੰਨਣਾ ਬੜਾ ਮੁਸ਼ਕਲ ਹੋ ਰਿਹਾ ਹੈ, ਕਿਉਂਕਿ ਹੋਸਪਿਟੈਲਿਟੀ ਦੇ ਵਿੱਚ ਮੇਨਲੀ ਜਿਹੜਾ ਕਿਹੜੀਆਂ ਜੋਬਸ ਨੇ, ਕਈ ਮਾਈਗਰੈਂਟਸ ਹੀ ਫਿਲ ਕਰਦੇ ਨੇ, ਤੇ ਕਈ ਜਿਹੜੀਆਂ ਕਿ ਇਸ ਟਾਈਮ ਤੇ ਜਿਹੜੀ ਸਰਕਾਰ ਦੀ ਕੋਸ਼ਿਸ਼ ਹੈ ਕਿ ਸਿਰਫ ਅਸੀਂ ਆਪਣੇ ਆਸਟ੍ਰੇਲੀਅਨ ਸਿਟੀਜ਼ਨਸ ਨੂੰ ਪਹਿਲਾਂ ਦੇਖਣਾ ਹੈ, ਪ੍ਰਾਇਓਰਟੀਜ਼ ਮਿਲਣੀਆਂ ਨੇ, ਉਸ ਪਰਸਪੈਕਟਿਵ ਨਾਲ ਐਂ ਲੱਗ ਰਿਹਾ ਹੈ ਕਿ ਅੱਗੇ ਜਿਹੜੀ ਸਕਿੱਲ ਲਿਸਟ ਹੈ ਉਹਦਾ ਰੂਪ ਰੇਖਾ ਕੀ ਹੋਏਗੀ। ਉਹਦੀ ਰੂਪ ਰੇਖਾ ਦਾ ਥੋੜਾ ਜਿਹਾ ਅੰਦਾਜ਼ਾ ਇਹ ਲੱਗ ਰਿਹਾ ਹੈ ਕਿ ਜਿਵੇਂ ਟੈਕਨੋਲੋਜੀ ਸੈਕਟਰ ਹੋ ਗਿਆ, ਜਿਹੜਾ ਕੰਸਟਰਕਸ਼ਨ ਸੈਕਟਰ ਹੋ ਗਿਆ, ਇੰਜੀਨੀਅਰਿੰਗ ਸੈਕਟਰ ਹੋ ਗਿਆ, ਹੈਲਥ ਸੈਕਟਰ ਹੋ ਗਿਆ, ਇਹਦੇ ਵਿੱਚ ਉਹਨਾਂ ਦਾ ਧਿਆਨ ਇਸ ਟਾਈਮ ਤੇ ਜ਼ਿਆਦਾ ਹੈ। ਸੋ ਮੈਂ ਇਹੀ ਭੈਣ ਭਰਾਵਾਂ ਨੂੰ ਕਹੂੰਗੀ ਕਿ ਜੇ ਉਹਨਾਂ ਨੂੰ ਕੋਈ ਓਪਰਚੁਨਿਟੀ ਮਿਲ ਰਹੀ ਹੈ 491 ਦੀ ਤਾਂ ਜ਼ਰੂਰ ਪਲੀਜ਼ ਉਧਰ ਵੱਲ ਧਿਆਨ ਦਿਓ, ਕਿਉਂਕਿ ਆਪਾਂ ਨੂੰ 189 ਤੇ 190 ਦਾ ਕੀ ਹਾਲ ਹੋਣਾ ਹੈ ਉਹ ਹਜੇ ਅੰਦਾਜ਼ਾ ਲਾਉਣਾ ਥੋੜਾ ਜਿਹਾ ਔਖਾ ਹੈ, ਪਰ ਇਹ ਜ਼ਰੂਰ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜਿਹੜੇ ਹੁਣ ਤੱਕ ਦੇ ਨੋਟੇਸ਼ਨ ਰਾਊਂਡਸ ਆ ਰਹੇ ਨੇ ਕਿ ਉਹਨਾਂ ਨੇ ਕ੍ਰਿਟੀਕਲ ਸੈਕਟਰ ਵੱਲ ਹੀ ਜ਼ਿਆਦਾ ਧਿਆਨ ਦੇਣਾ ਹੈ, ਪੀਆਰ ਜਿਹੜੇ ਵੀਜ਼ਾ ਨੇ ਜਿਹੜੇ ਡਾਇਰੈਕਟਲੀ ਲੀਡ ਕਰਦੇ ਆ ਪੀਆਰ ਨੂੰ। ਸੋ 491 ਮੋਸਟਲੀ ਆਪਸ਼ਨ ਖੁੱਲੀ ਰਹੇਗੀ ਕਿਉਂਕਿ 491 ਓਰਿਜਿਨਲ ਵੀਜ਼ਾ ਹੈ। ਸੋ ਸਰਕਾਰ ਦਾ ਦੀ ਪਾਲਿਸੀਜ਼ ਜਿਹੜੀਆਂ ਹੋਣਗੀਆਂ ਕਿ ਰੀਜਨਲ ਵੀਜ਼ਾਜ਼ ਰੀਜਨਲ ਜਿਹੜੇ ਏਰੀਆਜ਼ ਨੂੰ ਪ੍ਰਮੋਟ ਕਰਕੇ ਵੀ ਉਹਨਾਂ ਨੂੰ ਉਹ ਕੋਵਿਡ ਵਾਲੀ ਸਿਚੁਏਸ਼ਨ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ। ਸੋ ਜੇ ਤੁਹਾਡਾ ਕਿਸੇ ਵੀ ਕਾਰਨ ਕਰਕੇ ਹੁਣ ਜਦੋਂ ਇਨਵੀਟੇਸ਼ਨ ਰਾਊਂਡ ਸ਼ੁਰੂ ਹੁੰਦੇ ਨੇ, ਇੱਕ ਦੋ ਇਨਵੀਟੇਸ਼ਨ ਰਾਊਂਡ ਚ ਜੇ ਤੁਹਾਨੂੰ ਇਨਵਾਈਟਸ ਨਹੀਂ ਆਉਂਦੇ ਤਾਂ ਮੈਂ ਇਹੀ ਕਹੂੰਗੀ ਕਿ 491 ਦੇ ਜਿਵੇਂ ਹੀ ਇਨਵੀਟੇਸ਼ਨ ਸ਼ੁਰੂ ਹੁੰਦੇ ਨੇ ਉਧਰ ਉਸ ਪਾਸੇ ਧਿਆਨ ਦਿਓ।
ਬਿਲਕੁਲ, ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ 909 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ ਹੈਲੋ, ਹਾਂਜੀ ਕਾਲਰ ਬਣੇ ਹੋਏ ਨੇ ਜੀ ਸਾਡੇ ਨਾਲ, ਸ਼ਾਮਲ ਕਰਦੇ ਹਾਂ ਜੀ ਉਹਨਾਂ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ ਹੈਲੋ, ਸਤਿ ਸ੍ਰੀ ਅਕਾਲ ਮੈਮ।
ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ?
ਹੈਲੋ, ਮੇਰਾ ਨਾਮ ਰਣਜੀਤ ਕੌਰ ਹੈ ਤੇ ਮੈਂ ਨਿਊ ਸੋਸ਼ਲ ਸਿਡਨੀ ਤੋਂ ਬੋਲ ਰਹੀ ਹਾਂ
ਜੀ।
ਹੈਲੋ,
ਹਾਂਜੀ ਹਾਂਜੀ ਬਿਲਕੁਲ ਜੀ।
ਮੈਮ ਮੈਂ ਇਹ ਪੁੱਛਣਾ ਸੀ, ਮੇਰਾ ਕੁਐਸਚਨ ਇਹ ਹੈ ਜੀ, ਮੇਰੀ ਨਿਊ ਸਾਊਥ ਵੇਲ ਦੇ ਵਿੱਚੋਂ ਅਪਰੂਵਲ ਆ ਗਈ 491 ਦੀ
ਜੀ,
ਤੇ ਕਰੰਟਲੀ ਮੇਰੇ ਕੋਲ ਬ੍ਰੀਜ਼ਿੰਗ ਵੀਜ਼ਾ ਇਹ ਹੈ ਤੇ ਮੈਨੂੰ ਆਪਣਾ ਕੇਸ ਲਾਉਣ ਲਈ ਕੰਟਰੀ ਆਊਟ ਜਾਣਾ ਪਏਗਾ ਤੇ ਮੈਂ ਇੱਥੇ ਹੀ ਰਹਿ ਕੇ ਲਾ ਸਕਦੀ ਹਾਂ ਵੀਜ਼ਾ ਆਪਣਾ
ਜੀ?
ਬ੍ਰੀਜ਼ਿੰਗ ਇਹ ਕਿਸ ਚੀਜ਼ ਨਾਲ ਐਸੋਸੀਏਟਿਡ ਹੈ ਜੀ ਤੁਹਾਡਾ?
ਹੈਲੋ, ਸੋਰੀ,
ਕਿਸ ਚੀਜ਼ ਨਾਲ ਜੀ?
ਹਾਂਜੀ, ਜਿੱਦਾਂ ਮੇਰਾ ਜੀ 187 ਆ, ਉਹਦੀ ਸਪੋਂਸਰਸ਼ਿਪ ਸੀ, ਵੀਜ਼ਾ ਸੀ, ਉਹਦੇ ਵਿੱਚ ਨੋਮੀਨੇਸ਼ਨ ਦੇ ਵਿੱਚ ਪ੍ਰੋਬਲਮ ਆ ਗਈ ਸੀ ਇੰਪਲੋਇਰ ਦੀ ਤੇ ਉਹਦੇ ਵਿੱਚ ਉਸੇ ਕਾਰਨ ਮੇਰਾ ਜਿਹੜਾ ਆ ਬ੍ਰੀਜ਼ਿੰਗ ਇਹਦੇ ਵਿੱਚ ਗਿਆ ਹੋਇਆ ਤੇ ਹਾਂਜੀ, ਤੇ ਸੈਕੰਡਲੀ ਮੇਰੇ ਹਸਬੈਂਡ ਨੇ ਲਿਆ ਸੀ ਸਟੱਡੀ ਵੀਜ਼ਾ, ਉਹਦੇ ਚ ਮੈਂ ਡਿਪੈਂਡੈਂਟ ਸੀ। ਹਾਂਜੀ ਹਾਂਜੀ ਬਹੁਤ, ਹਾਂਜੀ
ਤੁਹਾਡਾ ਵੀਜ਼ਾ ਰਿਫਿਊਜ਼ ਹੋ ਕੇ ਇਸ ਟਾਈਮ ਤੇ ਕੇਸ 80 ਦੇ ਵਿੱਚ ਚੱਲ ਰਿਹਾ, ਉਹਦੇ ਕਰਕੇ ਬ੍ਰਿਜਿੰਗ ਏ ਤੇ ਰਹਿ ਰਹੇ ਹੋ ਤੁਸੀਂ?
ਹਾਂਜੀ ਹਾਂਜੀ, ਤੇ ਹੁਣ ਮੈਂ, ਮੇਰੇ ਕੋਲ ਟਾਈਮ ਸੀ, ਮੇਰੇ ਕੋਲ ਸੀ ਸਕਿੱਲ ਤੇ ਮੈਂ 491
ਤੇ ਤੁਸੀਂ ਸੈਕਸ਼ਨ 48 ਬਾਰ ਨੂੰ ਤੁਹਾਨੂੰ ਆਫਸ਼ਰ ਹੋ ਕੇ ਫਾਈਲ ਲਾਂਚ ਕਰਨੀ ਪਏਗੀ।
ਆਫਸ਼ੋਰ ਤੇ ਇਨਸ਼ੋਰ ਕੁਐਸਚਨ ਨਹੀਂ ਹੋ ਸਕਦਾ ਆਪਣਾ ਜਿੱਦਾਂ ਕੋਵਿਡ ਕਰਕੇ?
ਨਹੀਂ ਜੀ, ਬਹੁਤ ਸਾਰੇ ਭੈਣ ਭਰਾਵਾਂ ਨੇ ਜਿਨ੍ਹਾਂ ਨੂੰ ਇਨਵੀਟੇਸ਼ਨ ਆਏ ਹੋਏ ਸੀਗੇ, ਉਹਨਾਂ ਨੂੰ ਉਹਨਾਂ ਦੇ ਇਨਵੀਟੇਸ਼ਨ ਐਕਸਪਾਇਰ ਹੋ ਗਏ ਤੇ ਡਿਪਾਰਟਮੈਂਟ ਨੇ ਇਹ ਜੀ ਕੋਈ ਵੀ ਰਾਇਤ ਕਿਸੇ ਨੂੰ ਨਹੀਂ ਦਿੱਤੀ ਹੈ। ਸੋ ਸਟੇਟਸ ਜ਼ਰੂਰ ਕਹਿ ਰਹੀਆਂ ਨੇ, ਕੁਛ ਸਟੇਟਸ ਜਿਵੇਂ ਵਿਕਟੋਰੀਆ ਕਹਿ ਰਿਹਾ ਹੈ, ਸਾਊਥ ਆਸਟ੍ਰੇਲੀਆ ਮੌਕਾ ਦੇ ਰਹੀ ਹੈ ਕਿ ਅਸੀਂ ਜਦੋਂ ਦੁਬਾਰਾ ਇਨਵੀਟੇਸ਼ਨ ਖੁੱਲਦੇ ਨੇ ਅਸੀਂ ਤੁਹਾਨੂੰ ਦੁਬਾਰਾ ਇਨਵਾਈਟ ਕਰ ਦਾਂਗੇ। ਈਵਨ ਕਿ ਨਿਊ ਸਾਊਥ ਵੇਲਸ ਨਾਲ ਵੀ ਤੁਸੀਂ ਜੇ ਇਨਵੀਟੇਸ਼ਨ ਆਇਆ ਉਹਨਾਂ ਨਾਲ ਗੱਲ ਕਰੋ ਕਿ ਮੈਂ ਸੈਕਸ਼ਨ 48 ਬਾਰਡ ਹਾਂ। ਸੋ ਜਦੋਂ ਨਵਾਂ ਐਲੋਕੇਸ਼ਨ ਹੁੰਦੀ ਹੈ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੁਣ ਖੁੱਲੇਗਾ ਤਾਂ ਪ੍ਰੋਬੇਬਿਲਿਟੀ ਇਹੀ ਹੈ ਕਿ ਉਹ ਤੁਹਾਨੂੰ ਇਨਵੀਟੇਸ਼ਨ ਦੁਬਾਰਾ ਦੇ ਦੇਣਗੇ। ਬਟ ਅਗੇਨ ਤੁਸੀਂ ਸੈਕਸ਼ਨ 48 ਬਾਰਡ ਹੋ ਤੇ ਤੁਹਾਨੂੰ ਆਫਸ਼ੋਰ ਗਏ ਬਿਨਾਂ ਤੁਹਾਡਾ ਕੋਈ ਹੱਲ ਨਹੀਂ, ਠੀਕ ਹੈ ਜੀ?
ਓਕੇ, ਤੇ ਮੈਮ ਮੇਰਾ ਇਹ ਵੀ ਕੁਐਸਚਨ ਸੀ, ਮੰਨ ਲਓ ਜੇ ਮੈਂ ਵਿਜ਼ਿੰਗ ਵੀਜ਼ਾ ਬੀ ਲਵਾ ਕੇ ਜਾਂਦੀ ਹਾਂ ਇੰਡੀਆ ਤੇ ਇਹਦਾ ਪ੍ਰੋਸੈਸਿੰਗ ਟਾਈਮ ਦਾ ਕੁਛ ਪਤਾ ਤੁਹਾਨੂੰ ਵੀ ਕਿੰਨਾ ਚਿਰ ਲੱਗਦਾ ਵੀਜ਼ੇ ਲਈ? ਕਿਉਂਕਿ ਬ੍ਰਿਜਿੰਗ ਵੀਜ਼ਾ ਤਾਂ 1 ਈਅਰ ਲਈ ਮਿਲੂਗਾ ਤੇ ਉੱਥੇ 1 ਈਅਰ ਮੈਂ ਵੇਟਿੰਗ ਤੇ ਜਾਊਂਗੀ, ਤੇ ਮੰਨ ਲਓ ਇਨ ਕੇਸ ਨਹੀਂ ਵੀਜ਼ਾ ਆਉਂਦਾ ਤਾਂ ਫਿਰ ਮੇਰੇ ਕੋਲ ਤਾਂ ਵਾਪਸ ਆਉਣ ਦੀ ਕੋਈ ਅਪਰਚੁਨਿਟੀ ਨਹੀਂ ਬਚਣੀ ਨਾ ਇਸ ਤਰ੍ਹਾਂ?
ਨਹੀਂ, ਉਹਦੇ ਵਿੱਚ ਵਾਪਸ ਆਉਣ ਦੀ
ਓਪਰਚੁਨਿਟੀ
ਨਹੀਂ। ਤੁਸੀਂ ਗੱਲ ਨੂੰ ਸਮਝੋ, ਜੇ ਤੁਸੀਂ 491 ਵੀਜ਼ਾ ਬਾਹਰ ਲਗਾਉਣ ਜਾ ਰਹੇ ਹੋ ਤਾਂ 491 ਵੀ ਤਾਂ ਗ੍ਰਾਂਟ ਹੋਊਗਾ। ਹਾਂ, ਫਿਰ ਜਦੋਂ ਗ੍ਰਾਂਟ ਹੋ ਗਿਆ ਫਿਰ ਤੁਸੀਂ ਉਹਨੂੰ ਵਾਪਸ ਆ ਸਕਦੇ
ਹੋ। ਪ੍ਰੋਸੈਸਿੰਗ ਟਾਈਮ ਦਾ
491 ਦਾ ਜੀ ਹੁਣ ਤੱਕ ਦਾ ਪ੍ਰੋਸੈਸਿੰਗ ਟਾਈਮ ਸੀਗਾ 3 ਮਹੀਨੇ ਵੱਧ ਤੋਂ ਵੱਧ। ਪਰ ਹੁਣ ਕੋਰੋਨਾ ਵਾਲੀ ਸਿਚੁਏਸ਼ਨ ਕਿੰਨੀ ਕੁ ਲੰਬੀ ਖਿੱਚਦੀ ਹੈ ਇਹ ਨੀ ਪਤਾ। ਠੀਕ ਹੈ, ਪਰ ਐ ਕਿ ਵੀ ਜਿਹੜੀਆਂ ਫਾਈਲਸ ਫਿਰ ਪ੍ਰੋਸੈਸਿੰਗ ਵਿੱਚ ਪਈਆਂ ਰਹਿਣਗੀਆਂ ਜਿਹੜੀਆਂ ਆਫਸ਼ੋਰ ਵਾਲੀਆਂ ਨੇ, ਤੇ ਜਦੋਂ ਵੀ ਬੈਨ ਵਗੈਰਾ ਖੁੱਲੇਗਾ ਉਦੋਂ ਉਹ ਪ੍ਰੋਸੈਸ ਕਰ ਲਈਏ। ਠੀਕ ਹੈ ਜੀ,
ਗੁੱਡ ਲੱਕ ਜੀ।
ਫਿਰ ਮੰਨ ਲਓ ਜੇ ਕਿ ਮੇਰਾ ਵਿਜ਼ਿੰਗ ਵੀਜ਼ਾ ਬੀ ਐਕਸਪਾਇਰ ਹੋ ਜਾਂਦਾ ਤਾਂ ਮੇਰੇ ਕੋਲ ਰਾਈਟ ਹੈਗੇ ਆਂਦੇ
ਜਾਂਦੇ। ਨਹੀਂ ਨਹੀਂ ਤੁਸੀਂ ਗੱਲ ਨਹੀਂ ਸਮਝ ਰਹੇ, ਮੰਨ ਲਓ ਕਹਿ ਕੇ ਤਾਂ ਆਪਾਂ ਭਾਵੇਂ ਸਾਰੀ ਰਾਤ ਹੀ ਆਪਾਂ ਇਹ ਡਿਸਕਸ਼ਨ ਕਰੀ ਜਾਈਏ, ਬ੍ਰਿਜਿੰਗ ਬੀ ਤੇ ਨੀ ਤੁਸੀਂ ਵਾਪਿਸ ਆ ਸਕੋਗੇ। ਮੈਂ ਬਾਰ ਬਾਰ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਫਿਰ ਜਦੋਂ ਤੁਸੀਂ ਵਾਪਿਸ ਆਉਣਾ, ਜਾਂ ਤਾਂ ਨਵਾਂ ਕੋਈ ਵੀਜ਼ਾ ਹੋਰ ਲੈ ਕੇ ਆਊ, ਵਿਜ਼ਟਰ ਵੀਜ਼ਾ ਵਗੈਰਾ, ਤੇ ਜਾਂ ਫਿਰ ਤੁਸੀਂ 491 ਜਦੋਂ ਗ੍ਰਾਂਟ ਹੋਏਗਾ ਉਦੋਂ ਵਾਪਿਸ ਆਉਂਗੇ। ਠੀਕ ਹੈ ਜੀ,
ਲਾਡੀ ਪਰਤ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਨੇ ਪੁੱਛਣਾ ਚਾਹਿਆ ਜੀ, ਕਾਫੀ ਲੰਬਾ ਹੈ ਜੀ ਮੇਰਾ ਖਿਆਲ, ਕਿਸੇ ਹੋਰ ਦੇ ਬਿਹਾਫ ਤੇ ਜਿਹੜਾ ਸਵਾਲ ਹੈ ਉਹ ਪੁੱਛਿਆ, ਜਸਪਾਲ ਸਿੰਘ ਸ਼ਾਇਦ ਨੇ, ਇਹਨਾਂ ਨੇ ਦੱਸਿਆ ਜੀ ਕਿ ਢਿੱਲੋਂ ਬਾਈ ਜੀ ਤੇ ਸਾਡੇ ਸ਼ਾਇਦ ਉਹ ਜਿਹੜਾ ਮੈਸੇਜ ਆ ਉਹ ਕਾਫੀ ਪਹਿਲਾਂ ਆਇਆ ਸੀ, ਹੁਣ ਜਿਹੜਾ ਇਹਨਾਂ ਦਾ ਮੈਸੇਜ ਆਇਆ। ਹੈਲੋ, ਕਹਿੰਦੇ ਦਿਸ ਇਜ਼ ਲਾਡੀ ਫਰੋਮ ਪਰਥ, ਜਸਟ ਵਾਂਟ ਟੂ ਨੋ ਮਾਈ ਮਮਸ ਸਟੇਡ ਹੇਅਰ ਔਨ 1 year ਵੀਜ਼ਾ ਟਿਲ ਮਈ 2020, ਵੀ ਗੋਟ ਹਰ ਵੀਜ਼ਾ ਐਕਸਟੈਂਡਡ ਫਾਰ 6 months ਓਨਲੀ ਵਿਥ ਨੋ ਫਰਦਰ ਸਟੇ, 8503 ਸ਼ਾਇਦ ਇਹਨਾਂ ਦੀ ਕੈਟਾਗਰੀ ਹੈ, ਬਟ ਵੀ ਅਪਲਾਈਡ ਫਾਰ ਅ ਈਅਰ, ਜਸਟ curious to know if we can extend her visa again after current visa expires.
Bilkul ji, je no further stay condition nahi lagi hoyi, tusi agge further apna dobara to visitor visa paunge ta tonu department dobara de dega, kyunki is time te bhi situation koi bahut vadhiya ta hai nahi ki, flights bilkul bhi nahi hegiyan, bahut mushkil na flights mil rahiyan ne, te department bina kise problem to extensions is time te ਐਕਸਟੈਂਸ਼ਨ ਤਾਂ ਨਹੀਂ ਮੈਂ ਕਹੂੰਗੀ, ਨਵੇਂ ਵੀਜ਼ਾਸ ਜਿਹੜੇ ਉਹ ਗ੍ਰਾਂਟ ਕਰ ਰਹੀ ਹੈ।
ਠੀਕ, ਈਮੇਲ ਦੇ ਜ਼ਰੀਏ ਸਾਡੇ ਨਾਲ ਸਿਮਰ ਵਧਵਾ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਕਹਿੰਦੇ ਆਈ ਐਮ ਡੂਇੰਗ ਜੇ ਆਰ ਪੀ ਫਰੋਮ ਲਾਸਟ 11 months ਐਂਡ ਮਾਈ ਇੰਪਲੋਇਰ ਇਜ ਨਾਟ ਪੇਇੰਗ ਮੀ ਸੁਪਰ ਐਜ ਹੀ ਇਜ਼ ਟੈਲਿੰਗ ਮੀ ਦੈਟ ਹੀ ਹੈਵ ਅ ਪੇਮੈਂਟ ਪਲਾਨ ਵਿਦ ATO, but I haven't received anything in my account and he provided me a written letter saying that he will pay super in future. Does this letter helps in getting visa or do I need to lodge a complaint with ATO? Is this creates delays in visa grant?
Dekho, je tusi ATO nal complaint lodge karde ho, is cheez da impact tode te tode employer de relation te zarur pa sakda hai. But it's a right thing to do. ਜੇ ਤੁਹਾਨੂੰ ਨਹੀਂ ਸੁਪਰ ਪੇਮੈਂਟ ਆ ਰਹੀ ਟਾਈਮਲੀ ਮੈਨਰ ਚ, ਤੇ ਹਰੇਕ 3 ਮਹੀਨੇ ਬਾਅਦ ਤੁਹਾਨੂੰ ਆਉਣੀ ਚਾਹੀਦੀ ਹੈ, ਤੇ ਤੁਹਾਡੇ ਲਈ ਮੇਰੇ ਹਿਸਾਬ ਨਾਲ ਹੋਰ ਕੋਈ ਰਸਤਾ ਬਚਦਾ ਨਹੀਂ ਹੈਗਾ ਕੰਪਲੇਨ ਲੌਜ ਕਰਨ ਤੋਂ ਇਲਾਵਾ, ਕਿਉਂਕਿ ਜੇ ਤੁਸੀਂ ਕੰਪਲੇਨ ਨਹੀਂ ਲੌਜ ਕਰਦੇ ਤਾਂ ਡਿਪਾਰਟਮੈਂਟ ਇਹੀ ਕੁਐਸਚਨ ਕਰਦਾ ਹੈ ਕਿ ਤੁਸੀਂ ਜੇ ਤੁਹਾਨੂੰ ਸੁਪਰ ਪੇ ਨਹੀਂ ਹੋ ਰਿਹਾ ਸੀ, ਤੁਸੀਂ ਤੁਸੀਂ ਕੋਈ ਐਕਸ਼ਨ ਕਿਉਂ ਨਹੀਂ ਲਿਆ? ਸੋ ਜੇ ਤੁਸੀਂ ਕੰਪਲੇਨ ਲੌਜ ਕੀਤੀ ਹੋਊਗੀ ਉਹਦੀ ਕਾਪੀ ਤਾਂ ਹੋਏਗੀ ਐਟਲੀਸਟ ਤੁਹਾਡੇ ਕੋਲ ਡਿਪਾਰਟਮੈਂਟ ਨੂੰ ਦਿਖਾਉਣ ਲਈ ਵੀ, ਮੈਂ ਤਾਂ ਕਿਉਂਕਿ ਜਿਹੜਾ ਸੁਪਰ ਵਾ ਉਹਦਾ ਇੰਪਲੋਇਰ ਦਾ ਫਰਜ਼ ਹੈ ਪੇ ਕਰਨਾ। ਠੀਕ ਹੈ ਜੀ, ਜੇ ਉਹ ਨਹੀਂ ਕਰ ਰਿਹਾ ਤਾਂ ਉਹ ਗਲਤ ਕਰ ਰਿਹਾ ਹੈ, ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ, ਬਟ ਐਂ ਕਿ ਘੱਟੋ ਘੱਟ ਤੁਸੀਂ ਕੋਈ ਆਪਣੇ ਵੱਲੋਂ ਕੋਈ ਇਨੀਸ਼ੀਏਟਿਵ ਕੋਈ ਐਕਸ਼ਨ ਲਿਆ ਹੋਵੇ ਕਿ ਹਾਂ ਵੀ ਕਿਉਂ ਨੀ ਮੈਨੂੰ ਸੁਪਰ ਪੇ ਕਰ ਰਹੇ, ਜਾਂ ਫਿਰ ਆਪਣੇ ਇੰਪਲੋਇਰ ਨਾਲ ਕੋਈ ਕੋਰਸਪੋਂਡੈਂਸ ਦੀ ਤੁਹਾਡੇ ਕੋਲ ਕਾਪੀ ਹੋਵੇ, ਕੰਪਲੇਨ ਦੀ ਕਾਪੀ ਹੋਵੇ, ਤਾਂ ਕੱਲ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਡਿਪਾਰਟਮੈਂਟ ਨਾਲ ਤੁਸੀਂ ਗੱਲ ਕਰ ਸਕੋ, ਦਿਖਾ ਸਕੋ, ਪ੍ਰੂਫ ਦਿਖਾ ਸਕੋ।
ਜੀ, ਤੇ ਅਗਲਾ ਸਵਾਲ ਕਰ ਰਹੇ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਨਾਮ ਤਾਂ ਨਹੀਂ ਉਹਨਾਂ ਨੇ ਭੇਜਿਆ, ਆਈ ਹੈਵ ਅਪਲਾਈਡ ਕੰਬਾਈਂਡ ਵੀਜ਼ਾ 500 ਇਨ ਲਾਸਟ ਅਪ੍ਰੈਲ ਥਰੂ ਵੀਜ਼ਾ ਐਂਡ ਮੀ ਔਨ ਸ਼ੋਰ ਐਂਡ ਮਾਈ ਹਸਬੈਂਡ ਇੰਡੀਆ ਨੇ, ਇਟਸ ਬੀਨ 3 months ਮੈਮ, ਉਹ ਫਾਈਲਸ ਚੈੱਕ ਕਰ ਰਹੇ ਨੇ ਕਿੰਨਾ ਕੁ ਪ੍ਰੋਸੈਸਿੰਗ ਲੱਗ ਸਕਦਾ, ਕਿੰਨਾ ਪ੍ਰੋਸੈਸ ਲੱਗ ਸਕਦਾ, ਮੇਰਾ ਖਿਆਲ ਪ੍ਰੋਸੈਸਿੰਗ ਟਾਈਮ ਇੱਕ ਤਰ੍ਹਾਂ ਪੁੱਛਣਾ ਚਾਹ ਰਹੇ ਨੇ ਵੀ।
ਹਾਂਜੀ, ਸਾਡੇ ਕੋਲ ਦੇਖੋ ਜਿਹੜੇ ਪਾਰਟਨਰ ਇੱਥੇ ਹੈ ਤੇ ਇੱਕ ਪਾਰਟਨਰ ਇੰਡੀਆ ਵਿੱਚ ਹੈ, ਇਹੋ ਜਿਹੀਆਂ ਬਹੁਤ ਸਾਰੀਆਂ ਫਾਈਲਸ ਲੌਜ ਨੇ, ਕਈ ਫਾਈਲ ਸਾਡੇ ਕੋਲ ਪਿਛਲੇ ਸਾਲ ਦੀਆਂ ਵੀ ਲੌਜ ਨੇ ਜਿਨ੍ਹਾਂ ਦੇ ਡਿਪਾਰਟਮੈਂਟ ਨੇ ਹਜੇ ਤੱਕ ਡਿਸੀਜਨ ਨਹੀਂ ਦਿੱਤੇ। ਸੋ ਜੀ, ਅਸੀਂ ਇਹੀ ਕਹਾਂਗੇ ਕਿ ਤੁਹਾਡੇ ਕੋਲ ਇਸ ਟਾਈਮ ਤੇ ਵੇਟ ਕਰਨ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ। ਸੋ ਜਦੋਂ ਹੁਣ ਡਿਪਾਰਟਮੈਂਟ ਦੁਬਾਰਾ ਤੋਂ ਵੀਜ਼ਾ ਪ੍ਰੋਸੈਸਿੰਗ ਸ਼ੁਰੂ ਕਰਦਾ ਹੈ ਤਾਂ ਵੀ ਡੋਂਟ ਨੋ ਕਿ ਮੇ ਬੀ ਉਹ ਜਿਹੜੇ ਪਾਰਟਨਰਸ ਨੂੰ ਵੀ ਵੀਜ਼ਾ ਦੇਣੇ ਸ਼ੁਰੂ ਕਰਨੇ ਚਾਹੀਦੇ ਨੇ ਉਹਨਾਂ ਨੂੰ ਮੇਰੇ ਹਿਸਾਬ ਨਾਲ, ਬਟ ਜਿਵੇਂ ਮੈਂ ਕਿਹਾ ਕਿ ਉਹਨਾਂ ਦੀ ਪਹਿਲੀ ਪ੍ਰਾਇਓਰਟੀ ਤਾਂ ਸਿਰਫ ਸਟੂਡੈਂਟ ਹੀ ਹੁੰਦਾ ਹੈ, ਫੈਮਿਲੀ ਮੈਂਬਰਸ ਨਹੀਂ ਨੇ, ਸੋ ਇਸ ਟਾਈਮ ਤੇ ਹਜੇ ਆਪਣੇ ਕੋਲ ਵੇਟ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।
ਜੀ, ਅੱਗੇ ਸਾਡੇ ਨਾਲ ਫੇਸਬੁੱਕ ਜ਼ਰੀਏ ਵੀ ਕੁਛ ਦੋਸਤ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। ਸਾਡੇ ਨਾਲ ਜੁੜੇ ਨੇ ਜੀ ਅੰਕਿਤਾ ਸਿੰਘ। ਅੰਕਿਤਾ ਸਿੰਘ ਪੁੱਛ ਰਹੇ ਨੇ, ਕਹਿੰਦੇ ਮੈਮ ਐਨੀ ਅਪਡੇਟ ਫਾਰ 491 ਇਨ ਨਿਊ ਸਾਊਥ ਵੇਲਸ ਫਾਰ ਆਈਟੀ? ਡੂ ਵੀ ਨੀਡ ਅ ਪਰਟੀਕੁਲਰ ਆਈਟੀ ਫੀਲਡ ਜੋਬ ਫਾਰ 491 ਇਨ ਨਿਊ ਸਾਊਥ ਵੇਲਸ?
ਨਹੀਂ, ਹਜੇ ਦੇਖੋ ਕੋਈ ਨਵਾਂ ਅਪਡੇਟ ਨਹੀਂ ਆਇਆ ਹੈ। 491 ਜਿਹੜੀਆਂ ਆਈਟੀ ਆਕੂਪੇਸ਼ਨਸ ਲਿਸਟ ਤੇ ਸੀਗੀਆਂ 491 ਦੀ, ਉਹਨਾਂ ਨੂੰ ਸਿਰਫ ਉਹਨਾਂ ਨੇ ਇਸ ਟਾਈਮ ਤੇ ਜਿਹੜਾ ਇਨਵੀਟੇਸ਼ਨ ਦਿੱਤੇ ਨੇ, ਇਫ ਯੂ ਆਰ ਸਿੰਪਲੀ ਲਿਵਿੰਗ ਇਨ ਰੀਜਨਲ ਨਿਊ ਸਾਊਥ ਵੇਲਸ ਤਾਂ ਉਹਨਾਂ ਨੇ ਇਨਵੀਟੇਸ਼ਨ ਦਿੱਤੇ ਨੇ, ਪਰ ਵੈਸੇ ਉਹਨਾਂ ਦੀ ਰਿਕੁਆਇਰਮੈਂਟ ਹੈ ਵੀ ਜਾਂ ਤਾਂ ਤੁਸੀਂ ਪੂਰੀ ਦੀ ਪੂਰੀ ਸਟੱਡੀ ਰਿਲੇਟਿਡ ਸਟੱਡੀ ਨੋਮੀਨੇਟਿਡ ਫੀਲਡ ਨਾਲ ਰੀਜਨਲ ਇਹਦੇ ਚ ਕੀਤੀ ਹੋਵੇ, ਤਾਂ ਜਾਂ ਫਿਰ ਤੁਹਾਡੇ ਕੋਲ 12 ਮਹੀਨੇ ਦਾ ਐਕਸਪੀਰੀਅੰਸ ਹੋਵੇ ਆਪਣੀ ਫੀਲਡ ਵਿੱਚ, ਜਿਹੜਾ ਇਹਨਾਂ ਦਾ ਜਨਰਲ ਜਿਹੜਾ ਕ੍ਰਾਈਟੀਰੀਆ ਸੀਗਾ। ਬਟ ਹੁਣ ਆਪਾਂ ਨੂੰ ਜਿਹੜਾ ਨਵਾਂ ਕੀ ਆਏਗਾ ਉਹਦੇ ਬਾਰੇ ਨਹੀਂ ਪਤਾ।
ਠੀਕ, ਅੱਗੇ ਕਾਲਰ ਬਣੇ ਨੇ ਸਾਡੇ ਨਾਲ 400 ਤੋਂ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਹੋ?
ਹਾਂਜੀ, ਮੈਂ ਅਮਿਤ ਬੋਲਦਾ ਮੈਮ, ਐਡਲੇਡ।
ਜੀ ਅਮਿਤ ਜੀ, ਸਵਾਲ।
ਹਾਂ ਮੈਮ, ਐਕਚੁਅਲੀ ਮੇਰਾ ਸਵਾਲ ਮੈਮ ਨੂੰ ਇਹ ਹੈ ਕਿ ਮੈਂ 489 ਵੀਜ਼ੇ ਤੇ ਹੈਗਾ ਐਡਲੇਡ ਤੇ, ਤੇ ਮੇਰੀ ਨਾ ਕੋਵਿਡ ਕਰਕੇ ਜੋਬ ਲੂਜ਼ ਹੋ ਗਈ ਜੀ, ਮਤਲਬ ਮੈਂ ਐਜ਼ ਅ ਸ਼ੈਫ ਕੰਮ ਕਰਦਾ ਰੈਸਟੋਰੈਂਟ 'ਚ, ਤੇ ਮੈਂ ਮੈਮ ਨੂੰ ਪੁੱਛਣਾ ਸੀ ਕਿ ਐਜ਼ ਐਨ ਇੰਪਲੋਇਡ ਜਿੱਦਾਂ 489 ਤੇ ਇੱਕ ਸਾਲ ਕੰਮ ਕਰਕੇ ਦਿਖਾਉਣਾ ਹੁੰਦਾ, ਕੀ ਆਪਾਂ ਉਬਰ ਜਾਂ ਟੈਕਸੀ ਇਹ 'ਚ ਯੂਜ਼ ਕਰ ਸਕਦੇ ਜਾਂ ਨਹੀਂ?
ਕੁਛ ਵੀ ਕਰ ਸਕਦੇ ਹੋ ਜੀ, ਤੁਹਾਡੇ ਤੇ ਕੋਈ ਇਹ ਜੀ ਕੋਈ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਸਿਰਫ ਸ਼ੈਫ ਦਾ ਹੀ ਕੰਮ ਕਰਨਾ, ਤੁਸੀਂ ਕੋਈ ਵੀ ਜੋਬ ਕਰਕੇ ਆਪਣੀ ਕੰਡੀਸ਼ਨ ਪੂਰੀ ਕਰ ਸਕਦੇ ਹੋ।
ਇਹ 'ਚ ਮੈਮ ਉਬਰ ਜਾਂ ਟੈਕਸੀ ਯੂਜ਼ ਕਰ ਸਕਦੇ ਹਾਂ?
ਹਾਂਜੀ ਬਿਲਕੁਲ ਕਰ ਸਕਦੇ।
ਠੀਕ ਹੈ ਮੈਮ, ਠੀਕ ਹੈ, ਆਈ ਮੈਂ ਕਨਫਰਮ ਕਰਦਾ।
ਠੀਕ
ਹੈ, ਥੈਂਕ ਯੂ, ਥੈਂਕ ਯੂ, ਥੈਂਕ ਯੂ।
ਅਗਲਾ ਸਵਾਲ ਪ੍ਰਦੀਪ ਗੋਤਰਾ ਦੀਪੁਰਾਂ ਦਾ ਸ਼ਾਮਿਲ ਕਰਦੇ ਆ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਐਨੀ ਅਪਡੇਟ ਫਾਰ ਗ੍ਰੈਜੂਏਟ ਡਿਪੈਂਡੈਂਟ ਵੀਜ਼ਾ?
ਜੋਬ ਕਰਕੇ ਆਪਣੀ ਕੰਡੀਸ਼ਨ ਪੂਰੀ ਕਰ। ਦੇਖੋ ਇਸ ਟਾਈਮ ਤੇ ਗ੍ਰੈਜੂਏਟ ਡਿਪੈਂਡੈਂਟ ਦਾ ਵੀ ਇਹੀ ਹੈ ਕਿ ਜਿਹੜੇ ਆਫਸ਼ੋਰ ਐਪਲੀਕੇਸ਼ਨਸ ਨੇ ਡਿਪਾਰਟਮੈਂਟ ਨਹੀਂ ਪ੍ਰੋਸੈਸ ਕਰ ਰਿਹਾ, ਹੋਪਫੁਲੀ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਵੀਜ਼ਾ ਪ੍ਰੋਸੈਸਿੰਗ ਉਹਨਾਂ ਨੇ ਰਿਜ਼ਿਊਮ ਕਰਨੀ ਹੈ, ਪ੍ਰੋਬੇਬਲੀ ਵੀ ਇਹ ਵਾਲੀਆਂ ਜਿਹੜੀਆਂ ਐਪਲੀਕੇਸ਼ਨ ਇਸ ਟਾਈਮ ਤੇ ਉਹਨਾਂ ਨੇ ਹੋਲਡ ਤੇ ਰੱਖੀਆਂ ਹੋਈਆਂ ਨੇ, ਇਹਨਾਂ ਦੀ ਵੀ ਪ੍ਰੋਸੈਸਿੰਗ ਉਹ ਸ਼ੁਰੂ ਕਰਨਗੇ। ਸੋ ਲੈਟਸ ਸੀ, ਜਿਵੇਂ ਹੀ ਸਟੂਡੈਂਟ ਵੀਜ਼ਾ ਦੀ ਪ੍ਰੋਸੈਸਿੰਗ ਸ਼ੁਰੂ ਹੁੰਦੀ ਹੈ ਅਸੀਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਾਂਗੇ ਜਿਵੇਂ ਜਿਵੇਂ ਇਹਨਾਂ ਵੀਜ਼ਾ ਦੀ ਪ੍ਰੋਸੈਸਿੰਗ ਜਿਹੜੀ ਆ ਸ਼ੁਰੂ ਕਰੇਗਾ ਡਿਪਾਰਟਮੈਂਟ।
ਠੀਕ, ਤੇ ਅਗਲਾ ਸਵਾਲ ਪੁੱਛ ਰਹੇ ਨੇ ਜੌਨ ਗਰਗ ਫਰੀ। ਜੌਨ ਗਰਗ ਪੁੱਛਣਾ ਚਾਹ ਰਹੇ ਨੇ, ਕਹਿੰਦੇ ਆਈ ਹੈਵ ਅਪਲਾਈਡ ਫਾਰ 489 ਵੀਜ਼ਾ ਨਿਊ ਸਾਊਥ ਵੇਲਸ ਇਨ ਅਕਤੂਬਰ ਐਂਡ ਦੇ ਆਸਕ ਮੀ ਟੂ ਪ੍ਰੋਵਾਈਡ AFP ਐਂਡ ਮੈਡੀਕਲ ਵਿਚ ਵਾਜ ਪ੍ਰੋਵਾਈਡਡ 2 weeks ਅਗੋ, ਵੈਨ ਆਈ ਕੈਨ ਗੈਟ 489 ਵੀਜ਼ਾ ਗ੍ਰਾਂਟਡ? ਜੀ ਜੌਨ ਗਰਗ,
ਦੇਖੋ ਜੇ ਸਾਰਾ ਕੁਛ ਪ੍ਰੋਵਾਈਡ ਕੀਤਾ ਹੈ ਤਾਂ ਫਿਰ ਕਿਸੇ ਵੀ ਟਾਈਮ ਤੇ ਤੁਹਾਡਾ ਵੀਜ਼ਾ ਹੁਣ ਇਸ ਤੋਂ ਬਾਅਦ ਆ ਸਕਦਾ ਹੈ। ਹਾਂਜੀ
ਜੀ, ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਵੀਰ ਗੁਰਦਾਸ ਸਿੰਘ ਪੁੱਛ ਰਹੇ ਨੇ, ਇਹਨਾਂ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੈਂ ਡਿਪਲੋਮਾ ਆਫ ਨਰਸਿੰਗ ਕਰ ਰਿਹਾ ਹਾਂ ਐਡੀਲੇਡ 'ਚ, ਕੀ ਇਹਦੇ ਵਿੱਚ ਮੈਂ ਕੇਅਰਰ ਦਾ ਐਕਸਪੀਰੀਅੰਸ ਸ਼ੋ ਕਰ ਸਕਦਾ ਜੀ?
ਦੇਖੋ ਕੇਅਰਰ ਦਾ ਐਕਸਪੀਰੀਅੰਸ ਚੱਲ ਜਾਂਦਾ ਹੈ, ਬਟ ਤੁਸੀਂ ਕੋਸ਼ਿਸ਼ ਇਹੀ ਕਰਨੀ ਹੈ ਕਿ ਜਿਵੇਂ ਹੀ ਤੁਸੀਂ ਐਨਰੋਲ ਨਰਸਿੰਗ ਤੁਹਾਨੂੰ ਰਜਿਸਟ੍ਰੇਸ਼ਨ ਮਿਲਦੀ ਹੈ, ਭਾਵੇਂ 1 shift 2 shift ਏਜੰਸੀ ਦੇ ਥਰੂ ਜੋ ਵੀ ਤੁਹਾਨੂੰ ਮਿਲਦਾ ਹੈ ਉਹ ਜ਼ਰੂਰ ਕਰੋ, ਕਿਉਂਕਿ ਕੰਬਾਈਨਡ ਕੇਅਰਰ ਤੇ ਨਰਸਿੰਗ ਦੀਆਂ ਸ਼ਿਫਟਸ ਅਸੀਂ ਸਕਸੈਸਫੁਲੀ ਇਨਵੀਟੇਸ਼ਨ ਲਏ ਨੇ। ਸੋ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਇਕੱਲੇ ਕੇਅਰਰ ਦੇ ਐਕਸਪੀਰੀਅੰਸ ਤੇ ਰਿਲਾਇੰਟ ਨਾ ਰਹੋ ਤੇ ਨਾਲ ਨਾਲ ਆਪਣੀ ਨਰਸਿੰਗ ਦੀਆਂ ਸ਼ਿਫਟਸ ਵੀ ਸ਼ੁਰੂ ਕਰ ਲਓ, ਤੇ ਦੋਵਾਂ ਦਾ ਮਿਲਾ ਕੇ ਆਪਾਂ ਯੂਜ਼ ਕਰ ਸਕਦੇ ਹਾਂ।
ਠੀਕ, ਅਗਲਾ ਸਵਾਲ ਰੋਬਿਨ ਸਿੰਘ ਪੁੱਛ ਰਹੇ ਨੇ, ਰੋਬਿਨ ਸਿੰਘ ਪੁੱਛਣਾ ਚਾਹ ਰਹੇ ਨੇ ਜੀ ਕਿ ਟੈਲ ਮੀ ਨੋਮੀਨੇਸ਼ਨ ਆਉਣ ਤੋਂ ਬਾਅਦ ਕਿੰਨਾ ਚਾਂਸ ਹੁੰਦਾ ਹੈ ਜੀ ਵੀਜ਼ਾ ਆਉਣ ਦਾ? ਪਹਿਲਾਂ ਸ਼ਾਇਦ ਸਤਿ ਸ੍ਰੀ ਅਕਾਲ,
ਨੋਮੀਨੇਸ਼ਨ ਆਉਣ ਤੋਂ ਬਾਅਦ, ਹਾਂਜੀ ਸਤਿ ਸ੍ਰੀ ਅਕਾਲ ਜੀ, ਨੋਮੀਨੇਸ਼ਨ ਆਉਣ ਤੋਂ ਬਾਅਦ ਇੱਕ ਵਾਰ ਨੋਮੀਨੇਸ਼ਨ ਗ੍ਰਾਂਟ ਹੋ ਗਈ, ਉਸ ਤੋਂ ਬਾਅਦ ਵੀਜ਼ਾ ਆਉਣ ਦੇ ਵਿੱਚ ਤਾਂ ਇਹੀ ਹੁੰਦਾ ਹੈ ਕਿ ਉਹ 'ਚ ਦੋ ਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਮੇਨ ਦੇਖਣ ਵਾਲੀਆਂ ਹੁੰਦੀਆਂ, ਵੀ ਤੁਹਾਡੇ ਐਕਸਪੀਰੀਅੰਸ ਜਿੰਨਾ ਰਿਕੁਆਇਰਡ ਹੈ ਉਹ ਪ੍ਰੋਪਰ ਹੈ, ਜੇ ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹ ਸਾਰੀਆਂ ਜੇ ਤੁਸੀਂ ਮੀਟ ਕਰਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਵੀਜ਼ਾ ਦੇ ਵਿੱਚ।
ਠੀਕ, ਅੱਗੇ ਸਾਡੇ ਨਾਲ ਇੱਕ ਕਾਲਰ ਵੀ ਜੁੜਨ ਜਾ ਰਹੇ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ 8-20 ਤੋਂ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਮ ਮੇਰਾ ਨਾਮ ਰਮਨਦੀਪ ਹੈ
ਜੀ। ਰਮਨ ਜੀ, ਸਵਾਲ।
ਮੈਮ ਮੈਂ ਇਹ ਪੁੱਛਣਾ ਸੀਗਾ ਵੀ ਮੇਰੇ ਕੋਲ ਅਕਾਊਂਟੈਂਟ ਦਾ ਐਕਸਪੀਰੀਅੰਸ ਹੈ ਜਿਹੜਾ ਦਸੰਬਰ ਚ 2 ਸਾਲ ਦਾ ਹੋ ਜਾਊਗਾ, ਔਰ ਮੈਂ ਮਤਲਬ ਰੀਜਨਲ ਏਰੀਆ ਚ ਕੰਮ ਕਰ ਰਹੀ ਹਾਂ ਐਜ਼ ਅ ਅਕਾਊਂਟੈਂਟ, ਪਰ ਮੇਰਾ ਜਿਹੜਾ ਹੁਣ ਵੀਜ਼ਾ ਪ੍ਰੈਜੈਂਟ ਪੀ ਆਰ ਉਹ ਅਕਤੂਬਰ 2020 ਖਤਮ ਹੋ ਰਿਹਾ, ਮਤਲਬ 2.5 ਮੰਥ ਬਾਅਦ
ਜੀ।
ਮਤਲਬ ਉਸ ਤੋਂ ਬਾਅਦ ਅਸੀਂ ਜਦੋਂ ਜਿਵੇਂ ਮਤਲਬ ਸਿਚੁਏਸ਼ਨ ਹੈ ਕਰੰਟ ਵੀ ਕੁਛ ਓਪਨ ਨਹੀਂ ਹੈਗਾ ਤਾਂ ਅਸੀਂ ਸਟੂਡੈਂਟ ਵੀਜ਼ਾ ਤੇ ਜਾਣ ਬਾਰੇ ਸੋਚਦੇ ਹਾਂ, ਤੇ ਮੈਂ ਸੋਚਦੀ ਹਾਂ ਵੀ ਆਪਦੇ ਹਸਬੈਂਡ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਾਂ
ਜੀ,
ਤਾਂ ਉਹਦੇ ਚ ਚਾਂਸਿਸ ਕੀ ਹੋਣਗੇ? ਮਤਲਬ ਅਗਰ ਉਹਨਾਂ ਨੂੰ ਡਿਪਲੋਮਾ ਲੈ ਕੇ ਦਿੰਦੇ ਹਾਂ ਤਾਂ ਮਤਲਬ ਫੀਸ ਵਗੈਰਾ ਜਦੋਂ ਘੱਟ ਹੋਊਗੀ ਤਾਂ ਉਹਦੇ ਚ ਜ਼ਿਆਦਾ ਜਾਂ ਮਾਸਟਰ ਡਿਗਰੀ ਲੈਣ ਚ ਹੀ ਫਾਇਦਾ ਹੈ?
ਦੇਖੋ ਇਹ ਤਾਂ ਤੁਹਾਡਾ ਫੁੱਲ ਕੇਸ ਆਪਾਂ ਡਿਸਕਸ ਕਰਕੇ ਹੀ ਮੈਂ ਦੱਸ ਸਕਦੀ ਹਾਂ ਵੀ ਕਿਹੜਾ ਕੋਰਸ ਲੈਣ ਵਿੱਚ ਫਾਇਦਾ ਹੈ। ਬਾਕੀ ਹਾਂ, ਤੁਹਾਡੇ ਹਸਬੈਂਡ ਵੀਜ਼ਾ ਅਪਲਾਈ ਕਰ ਸਕਦੇ ਨੇ, ਉਹ ਵੀਜ਼ਾ ਗ੍ਰਾਂਟ ਹੋਣ ਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਬਾਕੀ ਤੁਹਾਡੇ ਜਿਹੜਾ ਨਾ ਬੈਕਗਰਾਉਂਡ ਤੇ ਡਿਪੈਂਡ ਕਰਦਾ ਹੁੰਦਾ ਕਿ ਕਿਹੜਾ ਕੋਰਸ ਤੁਹਾਨੂੰ ਕਰਨਾ ਚਾਹੀਦਾ ਹੈ। ਕੁਛ ਆਪਾਂ ਜਿਹੜੀ ਜੀ ਟੀ ਸਟੇਟਮੈਂਟ ਲਿਖਦੇ ਹਾਂ ਨਾ,
ਮਤਲਬ ਮੇਰੀ ਪ੍ਰੋਬਲਮ ਨਾਲ
ਤੁਹਾਡਾ ਕੋਰਸ ਤੁਹਾਨੂੰ ਹੈਲਪ ਕਰੇਗਾ।
ਹਾਂਜੀ, ਦੋਨੋਂ ਪਤਾ ਕੀਤਾ ਤਾਂ ਉਹ ਕਹਿੰਦੇ ਆ ਵੀ ਡਿਪਲੋਮਾ ਦੀ ਜਗ੍ਹਾ ਮਾਸਟਰ ਡਿਗਰੀ ਨੂੰ ਜਾਓ, ਤਾਂ ਮਤਲਬ ਇਹਨਾਂ ਚ ਕੋਈ ਹੁੰਦੀ ਹੈ ਵੇਟੇਜ ਵੀ ਡਿਪਲੋਮਾ ਅਪਲਾਈ ਕਰੀਏ ਜਾਂ ਮਾਸਟਰ ਡਿਗਰੀ ਕਰੀਏ?
ਦੇਖੋ ਉਹੀ ਮੈਂ ਤੁਹਾਨੂੰ ਕਿਹਾ ਨਾ, ਇਹ ਤਾਂ ਤੁਹਾਡੇ ਹਸਬੈਂਡ ਦਾ ਸਾਰਾ ਬੈਕਗ੍ਰਾਉਂਡ ਡਿਸਕਸ ਕਰਕੇ ਹੀ ਮੈਂ ਤੁਹਾਨੂੰ ਦੱਸ ਸਕਦੀ ਹਾਂ। ਬਟ ਐਨੀਵੇ ਤੁਸੀਂ ਕੁਛ ਵੀ ਕਰ ਸਕਦੇ ਹੋ ਅਪਲਾਈ, ਐ ਨੀ ਹੈਗਾ ਕਿ ਡਿਪਲੋਮੇ ਚ ਵੀਜ਼ੇ ਨਹੀਂ ਆਉਂਦੇ ਹੈਗੇ। ਪਰ ਕਈ ਵਾਰ ਹੁਣ ਤੁਹਾਨੂੰ ਕਿਸ ਪਰਸਪੈਕਟਿਵ ਨਾਲ ਕਹੀ ਗਈ ਹੈ ਕਿ ਮਾਸਟਰ ਵੱਲ ਨੂੰ ਜਾਓ, ਆਈ ਡੋਂਟ ਨੋ ਦੈਟ ਪਰਸਪੈਕਟਿਵ ਨਾ।
ਹਾਂਜੀ, ਓਕੇ, ਥੈਂਕ ਯੂ ਮੈਮ।
ਹਾਂ, ਪਰ ਹੈ ਕਿ ਡਿਪਲੋਮੇ ਵਿੱਚ ਵੀ ਵੀਜ਼ਾ ਗ੍ਰਾਂਟ ਹੋਣ ਚ ਕੋਈ ਸਮੱਸਿਆ ਨਹੀਂ ਹੁੰਦੀ। ਠੀਕ ਹੈ ਜੀ,
ਓਕੇ, ਹਾਂਜੀ, ਥੈਂਕ ਯੂ ਮੈਮ
ਜੀ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਐਮ ਕੇ ਦੇਵ ਹੋਰਾਂ ਦਾ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਐਨੀ ਚਾਂਸ ਫਾਰ ਨਿਊ ਸਾਊਥ ਵੇਲਸ 190 ਵੈਬ ਡਿਵੈਲਪਰ 90 ਪੁਆਇੰਟਸ ਦੇ ਨਾਲ, ਤੇ ਐਂਡ ਹਾਊ ਫਾਰ ਲੌਂਗ ACS ਸਕਿੱਲ ਵੈਲਿਡ 2 ਈਅਰਸ ਔਰ 3 ਜੀ?
ACS ਆਈ ਥਿੰਕ ਵੈਲਿਡ ਹੁੰਦੀ ਹੈ 2 ਸਾਲਾਂ ਲਈ, ਬਾਕੀ ਵੈਬ ਡਿਵੈਲਪਰ ਦਾ ਹਜੇ ਮੁਸ਼ਕਲ ਹੈ ਇਸ ਟਾਈਮ ਤੇ ਵੀ, ਭਾਵੇਂ ਤੁਹਾਡੇ ਕੋਲ 90 ਪੁਆਇੰਟਸ ਹੈ ਵੀ ਨੇ, ਬਿਕੋਜ਼ ਨਿਊ ਸਾਊਥ ਵੇਲਸ ਦੀ ਜਿਵੇਂ ਮੈਂ ਬਾਰ ਬਾਰ ਇਹੀ ਗੱਲ ਕਹਿੰਦੀ ਹਾਂ ਕਿ ਕੰਪੀਟੀਟਿਵ ਹੈ ਉੱਥੇ ਪ੍ਰੋਸੈਸ, ਤੇ ਜਿਹੜਾ ਨਵਾਂ ਹੁਣ ਇਨਵੀਟੇਸ਼ਨ ਰਾਊਂਡਸ ਆਉਣਗੇ ਓਕੇ, ਉਹਦਾ ਕ੍ਰਾਈਟੀਰੀਆ ਚੇਂਜ ਹੋਣ ਦੇ ਵੀ ਆਸਾਰ ਨੇ, ਤੇ ਜੇ ਉਹ ਚੇਂਜ ਹੁੰਦਾ ਹੈ ਤਾਂ ਮੋਸਟਲੀ ਜਿਹੜੀਆਂ ਆਈ ਟੀ ਓਕੂਪੇਸ਼ਨ ਨੇ ਉਹਨਾਂ ਦਾ, ਉਹਨਾਂ ਨੇ 12 ਮੰਥ ਦਾ ਐਕਸਪੀਰੀਅੰਸ ਕੀਤਾ ਹੋਇਆ ਹੈ। ਸੋ ਡਿਪੈਂਡਿੰਗ ਔਨ ਹੈ ਨਾ ਕਿ ਤੁਸੀਂ ਕਰੰਟਲੀ ਇੰਪਲੋਇਡ ਹੋ, ਨਿਊ ਸਾਊਥ ਵੇਲਸ ਚ ਰਹਿ ਰਹੇ ਹੋ, ਕਿਹੜੇ ਸੈਕਟਰ ਚ ਇੰਪਲੋਇਡ ਹੋ, ਮੇਰੇ ਹਿਸਾਬ ਨਾਲ ਉਸ ਚੀਜ਼ ਤੇ ਬੜਾ ਫਰਕ ਪਏਗਾ ਕਿ ਜਿਹੜੇ ਭੈਣ ਭਰਾ ਆਪਣੀ ਨੋਮੀਨੇਟਿਡ ਫੀਲਡ ਚ ਨਿਊ ਸਾਊਥ ਵੇਲਸ ਚ ਕੰਮ ਕਰ ਰਹੇ ਨੇ, ਕੋਵਿਡ ਵਾਲੀ ਸਿਚੁਏਸ਼ਨ ਦੇ ਹੁੰਦਿਆਂ ਵੀ ਉਹਨਾਂ ਦੇ ਸੈਕਟਰ ਤੇ ਪ੍ਰਭਾਵ ਨਹੀਂ ਪਿਆ ਹੈਗਾ, ਜੋਬਸ ਚਾਲੂ ਰਹੀਆਂ ਨੇ, ਤਾਂ ਉਹਨਾਂ ਨੂੰ ਮੇਰੇ ਖਿਆਲ ਚ ਇਨਵੀਟੇਸ਼ਨ ਦੇ ਵਿੱਚ ਪ੍ਰੋਬਲਮ ਨਹੀਂ ਆਏਗੀ। ਬਟ ਬਾਕੀ ਸੈਕਟਰ ਜਿਹੜੇ ਭੈਣ ਭਰਾ ਕੋਈ ਹੋਰ ਓਕੂਪੇਸ਼ਨ ਨੇ ਜਿਨ੍ਹਾਂ ਵਿੱਚ ਨਹੀਂ ਕੰਮ ਕਰ ਰਹੇ ਆਪਣੀ ਫੀਲਡ ਚ, ਭਾਵੇਂ ਰਿਕੁਆਇਰਮੈਂਟ ਨਹੀਂ ਵੀ ਹੈਗੀ ਨਿਊ ਸਾਊਥ ਵੇਲਸ ਦੀ, ਉਹਨਾਂ ਲਈ ਆਈ ਥਿੰਕ ਇਨਵੀਟੇਸ਼ਨ ਸਿਕਿਓਰ ਕਰਨੇ ਆਉਣ ਵਾਲੇ ਸਮੇਂ ਚ ਮੁਸ਼ਕਲ ਮੈਨੂੰ ਦਿਖ ਰਹੇ ਨੇ, ਕਿਉਂਕਿ ਕੋਰੋਨਾ ਵਾਇਰਸ ਵਾਲੀ ਸਿਚੁਏਸ਼ਨ ਨੇ ਸਾਰੀ ਹੀ ਕਹਿ ਲਓ ਕਿ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ ਨੇ। ਸੋ ਲੈਟਸ ਵੇਟ ਫੋਰ ਦਾ ਲੋਕੇਸ਼ਨ, ਉਸ ਤੋਂ ਬਾਅਦ ਹੀ ਐਗਜੈਕਟ ਆਪਾਂ ਨੂੰ ਸਿਚੁਏਸ਼ਨ ਪਤਾ ਲੱਗੇਗੀ
ਜੀ। ਸੋ ਅੱਗੇ ਸਾਡੇ ਨਾਲ ਕਾਲਰ ਵੀ ਬਣੇ ਹੋਏ ਨੇ ਲਗਾਤਾਰ, ਉਹਨਾਂ ਨੂੰ ਵੀ ਸ਼ਾਮਲ ਕਰਦੇ। ਉਸ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਆ ਉਹ ਇੱਧਰ ਫੇਸਬੁੱਕ ਤੋਂ ਸਾਡੇ ਨਾਲ ਵਿਊਵਰ ਜੁੜੇ ਨੇ, ਹਿਰਦੇਪ੍ਰੀਤ, ਉਹਨਾਂ ਦਾ ਹਿਰਦੇਪ੍ਰੀਤ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਆ ਜਸਟ ਵਾਂਟ ਟੂ ਨੋ ਦੈਟ ਇਜ਼ ਦੇਅਰ ਐਨੀ ਚੇਂਜਸ ਫਾਰ 491 ਇਨ ਐਨਟੀ ਡਾਰਵਿਨ ਨਾਰਦਰਨ ਟੈਰੀਟਰੀ ਚ, ਦੱਸ ਪੁੱਛ ਰਹੇ।
ਹਾਂਜੀ ਬਿਲਕੁਲ ਜੀ, ਉਹਨਾਂ ਨੇ ਆਲਰੇਡੀ 1 ਜੁਲਾਈ ਵਾਲੀਆਂ ਜਿਹੜੀਆਂ ਨਵੀਆਂ ਕਹਿ ਲਓ ਕਿ ਚੇਂਜਸ ਅਨਾਊਂਸ ਕਰ ਦਿੱਤੀਆਂ ਸੀਗੀਆਂ ਜੂਨ ਦੇ ਵਿੱਚ ਹੀ, ਜਿਹਦੇ ਵਿੱਚ ਕਿ 6 ਮਹੀਨੇ ਦੀ ਪਹਿਲਾਂ ਲਿਵਿੰਗ ਦੀ ਰਿਕੁਆਇਰਮੈਂਟ ਤੇ ਵਰਕ ਦੀ ਰਿਕੁਆਇਰਮੈਂਟ ਸੀ, ਉਹਨੂੰ ਬਦਲ ਕੇ ਉਹਨਾਂ ਨੇ 12 ਮਹੀਨੇ ਲਿਵਿੰਗ ਤੇ ਘੱਟੋ ਘੱਟ 6 ਮਹੀਨੇ ਦਾ ਵਰਕ ਐਕਸਪੀਰੀਅੰਸ ਤੇ ਪਲੱਸ 12 ਮੰਥਸ ਦਾ ਵਰਕ ਕੰਟਰੈਕਟ ਦੀ ਰਿਕੁਆਇਰਮੈਂਟ ਕਰ ਦਿੱਤੀ ਹੈ ਜੀ ਹੁਣ ਉਹਨਾਂ ਨੇ।
ਠੀਕ, ਅੱਗੇ ਕਾਲਰ ਜੁੜੇ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ। 969 ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮਨਪ੍ਰੀਤ ਸਿੰਘ ਬੋਲ ਰਿਹਾ ਸਿਡਨੀ ਤੋਂ।
ਹਾਂਜੀ ਮਨਪ੍ਰੀਤ ਜੀ, ਕੀ ਸਵਾਲ ਹੈ?
ਹਾਂਜੀ ਮੈਮ, ਮੈਂ ਮੈਮ ਨੂੰ ਸਵਾਲ ਕਰਨਾ ਚਾਹੁੰਦਾ। ਪਹਿਲਾਂ ਸਤਿ ਸ੍ਰੀ ਅਕਾਲ ਕਹਿੰਦਾ ਮੈਮ, ਮੈਂ 485 ਤੋਂ ਬਾਅਦ ਆਪਣਾ ਸਟੂਡੈਂਟ ਵੀਜ਼ਾ ਲਾਂਚ, ਹਾਂਜੀ ਮੈਮ 485 ਤੋਂ ਬਾਅਦ ਸਟੂਡੈਂਟ ਵੀਜ਼ਾ ਲਾਂਚ ਕੀਤਾ ਸੀ ਇਨ ਮੇ ਆਹ ਵਾਲੇ 2020 ਚ। ਤੇ ਮੈਮ ਉਸ ਟਾਈਮ ਮੇਰੇ ਕੋਲ ਆਇਲਸ ਨਹੀਂ ਸੀਗੀ, ਆਇਲਸ ਕੋਈ ਬੁੱਕ ਵੀ ਨਹੀਂ ਸੀ ਹੋ ਰਿਹਾ। ਹਾਂਜੀ ਹੈਲੋ
ਜੀ ਜੀ
ਹਾਂਜੀ ਮੈਮ, ਤੇ ਉਹ ਆਇਲਸ ਮੈਂ ਨਹੀਂ ਦਿੱਤੀ ਉਹਨਾਂ ਨੂੰ, ਮੈਂ ਪ੍ਰੀਵੀਅਸ ਆਇਲਸ ਹੀ ਲਗਾਤੀ ਨਾਲ। ਤੇ ਮੈਮ ਮੈਨੂੰ 5 ਜੁਲਾਈ ਨੂੰ ਸੈਕਸ਼ਨ 56 ਆਇਆ ਆਫੀਸਰ ਤੋਂ, ਉਹਨਾਂ ਨੇ ਮੇਰੇ ਤੋਂ ਫੰਡਸ ਮੰਗੇ ਦੁਬਾਰਾ, ਤੇ ਮੇਰੀ OSHC 2 ਮੰਥ ਐਕਸਟੈਂਡ ਕਰਕੇ ਨਵੀਂ ਦਿਓ, ਤੇ ਮੈਨੂੰ ਉਹਨਾਂ ਨੇ ਮੈਡੀਕਲ ਮੰਗਿਆ ਮੈਮ। ਮੈਂ ਹਾਂਜੀ ਮੈਮ 28 ਡੇਜ਼ ਮਿਲਿਆ ਸੀ 5 ਜੁਲਾਈ ਤੋਂ ਮੈਮ, ਅੱਜ ਮੈਂ ਉਹਨਾਂ ਨੂੰ ਆਪਣੇ ਫੰਡਸ ਵੀ ਦੇ ਤੇ OSHC ਵੀ ਮੈਮ ਐਕਸਟੈਂਸ਼ਨ ਕਰਾ ਕੇ ਦਿੱਤੀ। ਪਰ ਮੈਡੀਕਲ ਦੇ ਵਿੱਚ ਮੈਮ ਮੈਨੂੰ ਨਾ ਮੇਰੇ ਨੇੜੇ ਇੱਥੇ ਮੈਡੀਕਲ ਅਕਤੂਬਰ ਦੇ ਵਿੱਚ ਮਿਲ ਰਹੀ ਸੀ ਡੇਟ 14th October ਫਸਟ ਡੇਟ, ਤੇ ਮੈਮ ਉਹ ਮੈਂ ਬੁੱਕ ਕਰਕੇ ਪੇ ਕਰਕੇ ਮੈਮ ਨਾਲ ਲਗਾ ਤੀ ਮੈਂ। ਤੇ ਮੈਮ ਉਹ ਗਲਤੀ ਨਾਲ ਨਾ ਜਿਹੜਾ ਮੇਰਾ ਏਜੰਟ ਹੈ ਮੈਮ, ਉਹਨਾਂ ਨੇ ਅਪਲੋਡ ਕਰਤਾ ਉਹਦੇ ਵਿੱਚ ਸੈਕਸ਼ਨ ਚ ਕਿ ਇਹਨਾਂ ਨੇ ਮੈਡੀਕਲ ਬੁੱਕ ਕਰਾ ਲਿਆ 14 October ਦਾ। ਤੇ ਮੈਨੂੰ ਉਹਨਾਂ ਨੇ ਦੱਸਤਾ ਵੀ ਅਸੀਂ ਅਪਲੋਡ ਕਰਤਾ ਸਾਰਾ ਕੁਛ, ਮੈਂ ਜਦੋਂ ਇੰਪੋਰਟ ਕਰਕੇ ਦੇਖੀ ਫਾਈਲ ਆਪਣੀ ਵੀਜ਼ੇ ਦੀ, ਉਹਨਾਂ ਨੇ ਲਾਇਆ ਕਿ ਨਹੀਂ ਲਾਇਆ। ਤੇ ਮੈਮ ਦੇਖ ਲਿਆ ਵੀ ਉਹਨਾਂ ਨੇ ਲਾਇਆ ਸੀ, ਬਟ ਉਹਨਾਂ ਨੇ ਕਨਫਰਮ ਨਹੀਂ ਕੀਤੀ, ਲਾਈਕ ਆਪਸ਼ਨ ਆ ਰਹੀ ਸੀ ਕਨਫਰਮ ਹੈਵ ਯੂ ਪ੍ਰੋਵਾਈਡਿਡ ਦਾ ਰਿਕੁਐਸਟਿਡ ਡਾਕੂਮੈਂਟ। ਤੇ ਮੈਮ ਉਹ ਮੈਂ ਦੱਬਤਾ ਉੱਥੇ, ਮੈਂ ਕਲਿੱਕ ਕਰਤਾ ਵੀ ਕਨਫਰਮ, ਤੇ ਮੈਮ ਮੈਨੂੰ ਮੇਰੇ ਏਜੰਟ ਨੇ ਮੈਨੂੰ ਕਾਲ ਕਰਕੇ ਦੱਸਿਆ ਵੀ ਤੂੰ ਉਹ ਕਾਹਦੇ ਲਈ ਕਰਤਾ। ਮੈਂ ਕਿਹਾ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਪਤਾ ਨਹੀਂ ਸੀਗਾ, ਮੈਨੂੰ ਲੱਗਿਆ ਤੁਸੀਂ ਤੁਹਾਡੇ ਤੋਂ ਤੁਸੀਂ ਕੀਤਾ ਨੀ। ਤੇ ਕਹਿੰਦੇ ਨਹੀਂ ਉਹ ਅਸੀਂ ਕਨਫਰਮ ਨਹੀਂ ਕਰੀਦਾ ਜਦੋਂ ਤੱਕ ਅਸੀਂ ਡਾਕੂਮੈਂਟ ਪੂਰੇ ਨਾ ਦੇਈਏ। ਮੈਂ ਕਿਹਾ ਡਾਕੂਮੈਂਟ ਤਾਂ ਅਸੀਂ ਸਾਰੇ ਦੇਤੇ ਨੇ, ਮੈਡੀਕਲ ਵੀ। ਮੈਂ ਕਿਹਾ ਮੈਂ ਕਹਿੰਦੇ ਮੈਡੀਕਲ ਤੁਹਾਡਾ ਪੈਂਡਿੰਗ ਸ਼ੋ ਹੋਏਗਾ ਜਦ ਤੱਕ ਤੁਸੀਂ ਨਹੀਂ ਕਰਦੇ, ਹੁਣ ਸਿਰਫ ਤੁਹਾਡੀ ਟ੍ਰਾਂਸਮਿਟ ਹੋ ਗਈ ਵੀ ਤੁਸੀਂ ਜਿਹੜੀ PDF ਤੁਹਾਨੂੰ ਜਿਹੜੀ ਇਨਵੋਇਸ ਆਈ ਹੈ। ਕਹਿੰਦਾ ਹੁਣ ਤੁਹਾਨੂੰ ਸ਼ਾਇਦ ਅਕਤੂਬਰ ਤੱਕ ਜੇ ਉਹਨਾਂ ਨੇ ਤੁਹਾਨੂੰ ਵੀਜ਼ਾ ਦੇਣਾ ਹੋਇਆ ਤਾਂ ਤੁਹਾਡੀ ਵੇਟ ਕਰ ਲੈਣਗੇ, ਜੇ ਨਹੀਂ ਤਾਂ ਰਿਜੈਕਟ ਕਰ ਦੇਣਗੇ।
ਦੇਖ ਸਕਦੇ ਹੋ ਤੁਸੀਂ, ਇੰਪੋਰਟ ਕਰ ਲਈ ਚਲੋ ਵਧੀਆ ਗੱਲ ਹੈ, ਤੁਸੀਂ ਦੇਖ ਸਕਦੇ ਹੋ, ਤੁਸੀਂ ਉਹਨਾਂ ਨੂੰ ਕਹਿਣਾ ਹੁੰਦਾ ਗਾ ਕਿ ਵੀ ਆਹ ਫਲਾਣੀ ਫਲਾਣੀ ਚੀਜ਼ ਲਈ ਮੈਂ ਵਰਿਡ ਆ, ਤੁਸੀਂ ਆਪ ਨਹੀਂ ਕਰਨਾ ਹੁੰਦਾ। ਸੱਚੀ ਦੱਸਾਂ ਤੇ ਜੇ ਤੁਸੀਂ ਮੇਰੇ ਕਲਾਇੰਟ ਹੁੰਦੇ ਤਾਂ ਮੈਂ ਅਕਸਰ ਇਹੀ ਕਹਿੰਦੀ ਹਾਂ ਕਿ ਵੀ ਤੁਸੀਂ ਜੇ ਆਪਣੀ ਫਾਈਲ ਨਾਲ ਛੇੜਛਾੜ ਕਰਦੇ ਹੋ ਤਾਂ ਆਈ ਵਿਲ ਟਰਮੀਨੇਟ ਯੂਅਰ ਐਗਰੀਮੈਂਟ, ਠੀਕ ਹੈ। ਬਾਕੀ ਰਹੀ ਗੱਲ ਵੀ ਹੁਣ ਡਿਪਾਰਟਮੈਂਟ ਤੁਹਾਡੀ ਫਾਈਲ ਰਿਜੈਕਟ ਕਰ ਦੇਗਾ, ਇਹ ਮੈਨੂੰ ਵੈਲਿਡ ਆਰਗੂਮੈਂਟ ਨਹੀਂ ਲੱਗ ਰਿਹਾ। ਤੁਸੀਂ ਉਹਨਾਂ ਨੂੰ ਕਹੋ ਕਿ ਡਿਪਾਰਟਮੈਂਟ ਨੂੰ ਈਮੇਲ ਕਰ ਦੇਣ ਕਿ ਵੀ ਮੈਡੀਕਲ ਬੁੱਕ ਕਰਾਇਆ ਹੈ। ਵੈਸੇ ਤਾਂ ਇਸ ਟਾਈਮ ਤੇ ਡਿਪਾਰਟਮੈਂਟ ਸਾਰਿਆਂ ਨੂੰ ਟਾਈਮ ਦੇ ਰਿਹਾ ਹੈ, ਉਹਨਾਂ ਨੂੰ ਪਤਾ ਹੈ ਕਿ ਮੈਡੀਕਲ ਦੇ ਉਹਦੇ ਵਿੱਚ ਡਿਲੇ ਚੱਲ ਰਿਹਾ ਹੈ, ਠੀਕ ਹੈ। ਸੋ ਡਿਪਾਰਟਮੈਂਟ ਨੂੰ ਪਤਾ ਹੈ, ਤੇ ਜੇ ਤੁਸੀਂ ਉਹਦੇ ਨਾਲ ਰਿਸੀਟ ਲਗਾਈ ਗਈ ਹੈ ਕਿ ਤੁਹਾਡਾ ਬੁੱਕਡ ਹੈ, ਤਾਂ ਰਿਫਿਊਜ਼ਲ ਦੇ ਚਾਂਸ ਮਤਲਬ ਕਿ 99.999% ਤੁਹਾਡੀ ਰਿਫਿਊਜ਼ਲ ਨਹੀਂ ਆਏਗੀ। 1.0001% ਵੀ ਜੇ ਆਪਾਂ ਕਹੀਏ ਰਿਫਿਊਜ਼ਲ ਆਏਗੀ ਤਾਂ ਵੀ ਉਹ 80 ਦੇ ਵਿੱਚ ਤੁਸੀਂ ਕੇਸ ਜਿੱਤ ਜਾਓਗੇ, ਕਿਉਂਕਿ ਡਿਪਾਰਟਮੈਂਟ ਇਸ ਟਾਈਮ ਤੇ ਮੈਡੀਕਲ ਦੇ ਬੇਸਿਸ ਤੇ ਵੈਸੇ ਵੀਜ਼ਾਜ਼ ਰਿਫਿਊਜ਼ ਨਹੀਂ ਕਰ ਰਿਹਾ ਹੈਗਾ। ਉਹਨਾਂ ਨੇ ਸਪੈਸ਼ਲੀ ਇਹ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਡਿਲੇ ਚੱਲ ਰਿਹਾ ਹੈ ਮੈਡੀਕਲ ਦੀਆਂ ਬੁਕਿੰਗਸ ਦੇ ਵਿੱਚ, ਇਸ ਲਈ ਉਹ ਵੀਜ਼ਾ ਰਿਫਿਊਜ਼ ਨਹੀਂ ਕਰਨਗੇ, ਠੀਕ ਹੈ। ਆਈ ਥਿੰਕ ਤੁਹਾਡੇ ਕੰਸਲਟੈਂਟ ਮੇ ਬੀ ਥੋੜਾ ਜਿਹਾ ਓਵਰ ਰਿਐਕਟ ਕਰ ਰਹੇ ਨੇ, ਮਤਲਬ ਐਡੀ ਕੋਈ ਇਸ਼ੂ ਹੋਣਾ ਨਹੀਂ ਚਾਹੀਦਾ, ਰਿਫਿਊਜ਼ ਨਹੀਂ ਹੋਣਾ ਚਾਹੀਦਾ ਤੁਹਾਡਾ ਵੀਜ਼ਾ ਬਿਲਕੁਲ ਵੀ। ਤੇ ਬਾਕੀ ਰਹੀ ਗੱਲ
ਮੈਨੂੰ ਕਹਿੰਦਾ ਤੁਸੀਂ
485 ਲਈ, ਜੇ ਤੁਸੀਂ ਤੁਹਾਡੀ ਸਟੱਡੀ ਕਦੋਂ ਕੰਪਲੀਟ ਹੋਈ ਸੀ, ਕੰਪਲੀਸ਼ਨ ਡੇਟ ਕੀ ਸੀ 485 ਦੀ?
ਉਸ ਤੋਂ ਬਾਅਦ ਮੈਂ ਸਟੂਡੈਂਟ ਵੀਜ਼ਾ ਦੁਬਾਰਾ ਲਾਂਚ ਕੀਤਾ ਇੱਥੇ 1 ਇਅਰ ਦਾ ਡਿਪਲੋਮਾ ਲੈ ਕੇ। ਮੈਮ ਉਹ ਮੈਨੂੰ ਏਜੰਟ ਕਹਿੰਦਾ ਵੀ ਅਸੀਂ ਆਪਣੇ ਪੋਰਟਲ ਤੋਂ ਵੀਜ਼ਾ ਨਹੀਂ ਲਾਇਆ, ਉਹ ਕਹਿੰਦੇ ਅਸੀਂ ਆਪਣੇ ਪੋਰਟਲ ਤੋਂ ਵੀਜ਼ਾ ਨਹੀਂ ਲਾਇਆ ਕਿਉਂਕਿ ਤੇਰੇ ਰਿਜੈਕਸ਼ਨ ਦੇ ਚਾਂਸਿਸ ਹਾਈ ਨੇ, ਕਿਉਂਕਿ ਤੂੰ ਬੈਚਲਰਸ ਤੋਂ ਡਿਪਲੋਮੇ ਤੇ ਜਾ ਰਿਹਾ ਉਹ ਵੀ 485 ਤੋਂ ਬਾਅਦ ਤੇ ਉਹਨਾਂ ਨੇ ਮੈਨੂੰ ਅੱਜ ਦੱਸਿਆ ਵੀ ਅਸੀਂ ਆਪਣੇ ਪੋਰਟਲ ਤੋਂ ਨਹੀਂ ਲਾਇਆ ਤਾਂ ਫਿਰ ਮੈਂ ਇੰਪੋਰਟ ਕਰ ਲਈ ਫਾਈਲ ਇੰਪੋਰਟ ਕਰਕੇ ਤੇ ਫਿਰ ਮੈਨੂੰ ਜੋ ਲੱਗਾ ਸਹੀ ਮੈਂ ਉਹ ਕਰਤਾ ਤੇ ਉਹ ਇੰਨਾ ਈਮੇਲ ਦੇ ਰਿਪਲਾਈ ਵੀ ਨਹੀਂ ਕਰਦੇ ਫੋਨ ਵੀ ਨਹੀਂ ਚੱਕਦੇ
ਤੁਸੀਂ ਘਬਰਾਓ ਨਾ ਤੁਸੀਂ ਇੱਕ ਵਾਰ ਨਾ ਆਫਿਸ ਕੰਟੈਕਟ ਕਰ ਲਿਓ ਕੱਲ ਨੂੰ ਤੁਸੀਂ ਕਹਿ ਦਿਓ ਕਿ ਸੰਦੀਪ ਸਰ ਨਾਲ ਗੱਲ ਕਰਾ ਦੇਣਗੇ ਤੁਹਾਡੀ ਆਫਿਸ ਦੇ ਵਿੱਚ ਤੇ ਤੁਹਾਡਾ ਦੇਖ ਲਾਂਗੇ ਅਸੀਂ ਜੋ ਤੁਹਾਡੀ ਹੈਲਪ ਕਰ ਸਕਦੇ ਹੋਈਏ ਤੁਹਾਡੇ ਕੇਸ ਦੇ ਵਿੱਚ ਆਪਾਂ ਵੀ ਲੁੱਕ ਆਫਟਰ ਯੂ ਠੀਕ ਹੈ ਜੀ ਤੁਸੀਂ ਇੱਕ ਵਾਰ ਕੰਟੈਕਟ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤੁਹਾਡੇ ਕੇਸ ਠੀਕ ਹੈ ਜੀ
ਬਸ ਠੀਕ ਹੈ ਮੈਮ ਘਬਰਾਈਏ ਨਾ ਮੈਮ ਕੁਛ ਹੋਏਗਾ ਤਾਂ ਨਹੀਂ ਨਾ ਵੀ ਕੱਲ ਨੂੰ ਰਿਜੈਕਟ ਕਰਕੇ ਭੇਜ
ਨਹੀਂ 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 ਕੁਛ ਨਹੀਂ ਹੁੰਦਾ ਹੈਗਾ ਤੁਸੀਂ ਕੱਲ ਨੂੰ ਕੰਟੈਕਟ ਕਰ ਲਿਓ ਆਫਿਸ ਵਿੱਚ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਘਬਰਾਉਣ ਵਾਲੀ ਗੱਲ ਨਹੀਂ
ਜੀ ਗੁੱਡ ਲੱਕ
ਚਲੋ ਠੀਕ ਹੈ ਥੈਂਕ ਯੂ ਵੈਰੀ ਮਚ ਮੈਮ ਥੈਂਕ ਯੂ ਵੈਰੀ ਮਚ
ਠੀਕ ਹੈ ਠੀਕ ਹੈ ਓਕੇ ਜੀ
ਅਗਲਾ ਸਵਾਲ ਲੈਣੇ ਆ ਜੀ ਅਮਨ ਹੋਰਾਂ ਦਾ ਅਮਨ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਕਹਿੰਦੇ ਮੈਮ ਇਜ਼ ਇਟ ਪੋਸੀਬਲ ਟੂ ਐਨਰੋਲ ਨਰਸ ਫਰੋਮ ਵਿਕਟੋਰੀਆ ਟੂ ਗੈਟ 190 ਇਨ ਨਿਊ ਸਾਊਥ ਵੇਲਸ
ਨਹੀਂ ਜੀ ਨਿਊ ਸਾਊਥ ਵੇਲਸ ਇਸ ਟਾਈਮ ਤੇ ਜੇ ਤੁਸੀਂ ਨਿਊ ਸਾਊਥ ਵੇਲਸ ਚ ਨਹੀਂ ਰਹਿ ਰਹੇ ਤਾਂ ਤੁਹਾਨੂੰ ਨਹੀਂ ਦੇ ਰਹੇਗਾ 190 ਪੋਲਿਸੀ ਉਹਨਾਂ ਨੇ ਚੇਂਜ ਕਰ ਦਿੱਤੀ ਸੀਗੀ
ਠੀਕ ਤੇ ਇਸ ਤੋਂ ਬਾਅਦ ਹਰਪ੍ਰੀਤ ਕੌਰ ਅਗਲਾ ਸਵਾਲ ਪੁੱਛ ਰਹੇ ਨੇ ਹਰਪ੍ਰੀਤ ਪੁੱਛਣਾ ਚਾਹ ਰਹੇ ਨੇ ਕਹਿੰਦੇ ਵਟ ਅਬਾਊਟ ਦਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਨਾਓ ਵੀ ਲਾਂਚ ਅਵਰ ਫਾਈਲ ਆਲਰੇਡੀ
ਦੇਖੋ ਮੈਂ ਬਾਰ ਬਾਰ ਇਹੀ ਕਹਿ ਰਹੀ ਹਾਂ ਕਿ ਇਸ ਟਾਈਮ ਤੇ ਡਿਪਾਰਟਮੈਂਟ ਨੇ ਹੁਣ ਪ੍ਰੋਸੈਸ ਕਰਨੀਆਂ ਦੁਬਾਰਾ ਐਪਲੀਕੇਸ਼ਨ ਸ਼ੁਰੂ ਕਰਨੀਆਂ ਨੇ ਤੇ ਪ੍ਰੋਬੇਬਿਲਟੀ ਇਹੀ ਹੈ ਕਿ ਜਿਹੜੇ ਸਟੂਡੈਂਟ ਡਿਪੈਂਡੈਂਟ ਨੇ ਉਹਨਾਂ ਨੂੰ ਵੀ ਚੱਕਣ ਦੇ ਆਸਾਰ ਸਾਨੂੰ ਨਜ਼ਰ ਆ ਰਹੇ ਨੇ ਚੱਕਣੀਆਂ ਚਾਹੀਦੀਆਂ ਨੇ ਬਟ ਅਗੇਨ ਮੈਂ ਬਾਰ ਬਾਰ ਇਹੀ ਕਹੂੰਗੀ ਕਿ ਪਹਿਲੀ ਪ੍ਰਾਇਓਰਟੀ ਤਾਂ ਉਹਨਾਂ ਦੇ ਜਿਹੜੇ ਮੇਨ ਸਟੂਡੈਂਟਸ ਨੇ ਉਹਨਾਂ ਤੇ ਹੀ ਹੈ ਬਟ ਲੈਟ ਸੀ ਕਿ ਕਿਉਂਕਿ ਹੁਣ ਥੋੜੀਆਂ ਜਿਹੀਆਂ ਗ੍ਰਾਂਟਸ ਆਉਣੀਆਂ ਸ਼ੁਰੂ ਹੋ ਰਹੀਆਂ ਨੇ ਤਾਂ ਉਹਦੇ ਵਿੱਚ ਵੀ ਕੀ ਬਣਦਾ ਹੈ ਜਿਵੇਂ ਹੀ ਕੋਈ ਅਪਡੇਟ ਆਏਗਾ ਆਪਾਂ ਫੇਸਬੁੱਕ ਪੇਜ ਤੇ ਜਾਂ ਫਿਰ ਰੇਡੀਓ ਦੇ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ
ਜੀ ਇਸ ਟਾਈਮ ਕਾਲਰ ਬਣੇ ਹੋਏ ਨੇ ਉਹਨਾਂ ਦੀ ਆਵਾਜ਼ ਕਾਫੀ ਜ਼ਿਆਦਾ ਆ ਰਹੀ ਹੈ ਵਿੱਚ ਹਾਂਜੀ ਉਹਨਾਂ ਨੂੰ ਸ਼ਾਮਿਲ ਕਰ ਲੈਣੇ 946 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮੈਮ ਮੇਰਾ ਨਾਮ ਸੰਦੀਪ ਹੈ
ਹਾਂਜੀ ਸੰਦੀਪ ਜੀ ਕੀ ਸਵਾਲ ਹੈ ਕਿੱਥੋਂ ਬੋਲ ਰਹੇ ਹੋ
ਹਾਂਜੀ ਮੈਮ ਮੈਂ ਮੈਲਬਨ ਤੋਂ ਬੋਲ ਰਹੀ ਹਾਂ
ਜੀ
ਮੈਮ ਐਕਚੁਅਲੀ ਮੈਂ ਰੀਸੈਂਟਲੀ ਲਾਸਟ ਈਅਰ ਆਪਣੀ ਮਾਸਟਰਸ ਆਫ ਆਈਟੀ ਫਿਨਿਸ਼ ਕੀਤੀ ਹੈਗੀ ਹੈ ਤੇ ਹੁਣ ਮੈਂ ਅਪ੍ਰੈਲ ਦੇ ਵਿੱਚ ਆਪਣੀ ਟੀਆਰ ਲਾਂਚ ਕੀਤੀ ਹੈ ਜੋ ਕਿ ਹਲੇ ਆਈ ਨੀ ਹੈਗੀ ਕਿਉਂਕਿ ਬਿਕੋਜ਼ ਮੈਂ ਪ੍ਰੈਗਨੈਂਟ ਸੀਗੀ ਤਾਂ ਮੈਡੀਕਲ ਹੋਇਆ ਨੀ
ਜੀ
ਤਾਂ ਮੈਮ ਮੈਂ ਅੱਗੇ ਫਰਦਰ ਨਰਸਿੰਗ ਚ ਜਾਣਾ ਚਾਹੁੰਦੀ ਹਾਂ ਤਾਂ ਮੈਮ ਮੈਨੂੰ ਸੁਜੈਸਟ ਕਰ ਸਕਦੇ ਹੋ ਕਿ ਮੈਨੂੰ ਥੋੜਾ ਹਲੇ ਟੀਆਰ ਚ ਵੇਟ ਕਰਕੇ ਫੇਰ ਮਤਲਬ ਸਟਾਰਟ ਕਰਨੀ ਚਾਹੀਦੀ ਹੈ ਸਟੱਡੀ ਜਾਂ ਫਿਰ ਇਮੀਡੀਏਟਲੀ ਨਾਲ ਦੀ ਨਾਲ ਸਟਾਰਟ ਕਰ ਦੇਣੀ ਚਾਹੀਦੀ ਹੈ
ਨਹੀਂ ਤੁਸੀਂ ਵੀ ਦੇਖੋ ਵੇਟ ਜੇ ਤਾਂ ਤੁਸੀਂ ਸਟੱਡੀ ਕਰਨੀ ਹੈ ਤਾਂ ਵੇਟ ਕਰਨ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਹੁਣੇ ਹੀ ਸਟਾਰਟ ਕਰ ਲਓ ਜਿਆਦਾ ਬੈਟਰ ਜਿੰਨੀ ਛੇਤੀ ਹੋ ਸਕੇ ਤੇ 485 ਤੇ ਡਿਸੀਜਨ ਤੇ ਇਸ ਚੀਜ਼ ਦਾ ਕੋਈ ਇੰਪੈਕਟ ਨਹੀਂ ਪੈਂਦਾ
ਓਕੇ ਮੈਮ ਜਿੱਦਾਂ ਮੈਮ ਇੱਦਾਂ ਵੀ ਹੋ ਸਕਦਾ ਹੈ ਜਿੱਦਾਂ ਸਟੂਡੈਂਟ ਵੀਜ਼ਾ ਤਾਂ ਬਾਅਦ ਚ ਐਕਸਟੈਂਡ ਹੋ ਸਕਦਾ ਹੈ ਜੇ ਆਪਾਂ ਕਰੰਟਲੀ ਕਰ ਰਹੇ ਹੋਵਾਂਗੇ ਤਾਂ ਵਧਾ ਹੀ ਦੇਣਗੇ ਇਹਦੇ ਚਾਂਸਸ ਕਿੰਨੇ ਕੁ ਹੋਣਗੇ
ਇਸ ਸਰਕਮਸਟੈਂਸਸ ਵਿੱਚ ਵਧਾ ਦਿੰਦੇ ਨੇ ਕੋਈ ਪ੍ਰੋਬਲਮ ਨਹੀਂ ਹੁੰਦੀ
ਹਾਂਜੀ ਮੈਮ ਤੇ ਇੱਕ ਨੂੰ ਮੈਨੂੰ ਡਿਪਲੋਮਾ ਆਫ ਨਰਸਿੰਗ ਤੇ ਇੱਕ ਆਰਐਨ ਵਿੱਚ ਹੈਗਾ ਮੈਂ ਕਰਨਾ ਮੈਲਬਨ ਚ ਰਹਿ ਕੇ ਚਾਹੁੰਦੀ ਹਾਂ ਤੇ 190 ਮਤਲਬ ਗ੍ਰਾਂਟ ਚਾਹੀਦਾ ਮੈਨੂੰ
ਹਾਂਜੀ ਫਿਰ ਤੁਹਾਨੂੰ ਬੈਚਲਰ ਕਰਨੀ ਪਏਗੀ
ਉਹਦੇ ਵਿੱਚ ਮੈਂ
ਪੋਸਿਬਿਲਿਟੀ ਹੈ
ਬੈਚਲਰ ਓਕੇ ਮੈਮ
ਠੀਕ ਹੈ
ਮਾਸਟਰਸ ਵੀ ਕਰ ਸਕਦੇ ਹੋ ਬਟ ਉਹਦੇ ਵਿੱਚ ਐਡਮਿਸ਼ਨ ਬੜੀ ਮੁਸ਼ਕਲ ਨਾਲ ਮਿਲਦੀ ਹੈ ਜੇ ਐਡਮਿਸ਼ਨ ਮਿਲ ਜੇ ਤਾਂ ਮਾਸਟਰਸ ਵੀ ਹੋ ਸਕਦੀ ਹੈ ਠੀਕ ਹੈ ਜੀ
ਓਕੇ ਮੈਮ ਮਾਸਟਰਸ ਮਤਲਬ ਤੁਹਾਡੇ ਹਿਸਾਬ ਨਾਲ ਆਰਨ ਕਰਨੀ ਚਾਹੀਦੀ ਹੈ ਤੇ ਆਰਨ ਲਈ ਮੈਮ ਰੀਜਨਲ ਚ ਜਾ ਕੇ ਕਰਨੀ ਪਏਗੀ ਜਾਂ ਫਿਰ ਸਿੱਧਾ ਮਤਲਬ ਇੱਥੋਂ ਹੀ ਕਰਕੇ ਆਪਾਂ ਡਾਇਰੈਕਟ
ਦੇਖੋ ਇਹ ਪ੍ਰੋਬਲਮ ਇਹ ਹੈ ਕਿ ਰੀਜਨਲ ਦੇ ਵਿੱਚ ਪਲੇਸਿਸ ਘੱਟ ਹੁੰਦੀਆਂ ਨੇ ਐਡਮਿਸ਼ਨ ਹੀ ਨਹੀਂ ਮਿਲਦੀ ਸੋ ਇਹ ਨਾ ਸੋਚ ਕੇ ਚੱਲੋ ਕਿ ਵੀ ਕੱਲ ਰੀਜਨਲ ਵਿੱਚ ਹੀ ਪਰ ਵੈਸੇ 190 ਵਿਕਟੋਰੀਆ ਜਿਹੜਾ ਹੈ ਉਹ ਤੁਹਾਨੂੰ ਜਿੱਥੇ ਮਰਜ਼ੀ ਕੀਤੀ ਹੋਵੇ ਵਿਕਟੋਰੀਆ ਦੇ ਵਿੱਚ ਤੇ ਤੁਹਾਨੂੰ 190 ਮਿਲ ਜਾਂਦਾ ਹੈ ਠੀਕ ਹੈ ਜੀ
ਠੀਕ ਹੈ ਮੈਮ ਜੇ ਮੈਮ ਉਰੇ ਰਹਿ ਕੇ ਡਿਪਲੋਮਾ ਆਫ ਨਰਸਿੰਗ ਆਪਾਂ ਕਰਦੇ ਹਾਂ ਤਾਂ ਬਾਅਦ ਚ ਦੂਸਰੀ ਸਟੇਟ ਚ ਮੂਵ ਕਰਦੇ ਹਾਂ ਤਾਂ ਫਿਰ 491 ਆਪਾਂ ਪਾ ਕੇ ਜਾਵਾਂਗੇ ਜਾਂ 190 ਦੇਣ ਦੀ ਕੋਈ ਚਾਂਸਿਸ ਹੁੰਦੇ ਨੇ ਉਹਨਾਂ ਦੀ ਦੂਸਰੀ ਸਟੇਟ ਦੇ
190 ਜੀ ਇਸ ਟਾਈਮ ਤੇ ਬਹੁਤ ਮੁਸ਼ਕਿਲ ਹੈ ਐਨਰੋਲ ਨਰਸਿੰਗ ਠੀਕ ਹੈ
ओके मैम, ठीक है मैम, थैंक यू, ओके,
ठीक है, गुड लक।
अगला सवाल साडे नाल सांझा कर रहे ने एमके देव, एक बार फिर जुड़े ने साडे नाल, ते इना ने पूछना चाहिया जी, कहंदे मैम एनी चांसेस दैट गवर्नमेंट कैन रिड्यूस द 53,000 लिमिट फॉर पीआर एलिजिबिलिटी ऑन 491 कंसिडरिंग कोविड-19 एज देयर इज नॉट मच जॉब्स इन रीजनल।
देखो उम्मीद तो आप ही करते हैं कि गवर्नमेंट ऐसी कोई चेंज ले आवे, बट मेनू लगता नहीं है कि इस टाइम ते कोई इंडिकेशन डिपार्टमेंट वालों है नहीं है कि ये रिड्यूस करना। हाँ जी
ठीक। हैप्पी कांग अगला सवाल पूछ रहे ने, सत श्री अकाल बुलाई है इन्होंने पहला। हैप्पी जी पूछ रहे ने कहंदे मैम कोई EWE दा कॉलेज है IT प्रोफेशनल ईयर लई जो न्यू साउथ वेल्स विक्टोरिया ते साउथ आस्ट्रेलिया च ब्रांचेस होण, बिकॉज़ जे मैनू इन फ्यूचर मैं ट्रांसफर किवें करवा सकां, सॉरी करवा सकां ट्रांसफर जी।
देखो जी तुसी ऑफिस कॉन्टेक्ट कर लो, मैनू तुहाडा क्वेश्चन नहीं समझ आ रहा केड़े EWE दी गल कर रहे हो, पर हाँ जिवे नाविटास हो गया, परफॉर्मेंस हो गया, इन्हां दे जिहड़े
शायद रोमन च पंजाबी लिखी होने कारण हो सकता इन्होंने कोई एवे दा कॉलेज पुछया होवे।
जी नहीं नहीं बिल्कुल जी, कोई गल नहीं, तुसी साडे ऑफिस कॉन्टेक्ट कर लो, तुहानू दस दांगे
जी। अगला सवाल सिंह कर रहे ने, सिंह आईडी तो साडे नाल जुड़े ने, कहंदे ऑल ऑफ माई फ्रेंड सर्कल हैज एक्सीड 190 वीजा प्रोसेसिंग टाइम एंड आई लॉस्ड वीजा इन Jan 2022 विच इज ऑल्सो मोर देन प्रोसेसिंग टाइम, प्लीज एडवाइज वेन कैन वी एक्सपेक्ट ग्रांट्स। शुरुआत च वैसे काफी कुछ दसिया गया सिंह जी, जे तुसी सुनिया होवे जी। प्रभजीत जी की कहना चाहोगे?
इन्होंने की कहा लॉस्ड इन 2022,
इन्होंने Jan 2020 इन्होंने क्या है जी, कहंदे जेड़ा प्रोसेसिंग टाइम है वो काफी ज्यादा उपर
हो गया। क्योंकि इस टाइम ते जेड़ा देखो जेड़े वीजा ग्रांट हो रहे ने वो मेनली क्रिटिकल सैक्टर वाले नू ही ग्रांट हो रहे ने, उन्हां नू प्रायोरिटी दे रही है, इस करके जेड़ा बाकिया दा जेड़ा प्रोसेसिंग टाइम है ओहो एक्सीड हो रहा है। सो इस टाइम ते जेड़ा उन्हां दा सारा जोर कोरोना वाली सिचुएशन नू सॉर्ट आउट करन च लग्या है, ते क्रिटिकल सैक्टर्स नू ही ओहो मेनली ग्रांट्स दे रहे ने, एक कारण है कि जे तुहाडा वीजा नहीं आया आउट ऑफ प्रोसेसिंग टाइम है एक कारण है, या फिर तुसी जे तुसी उन्हां नू डिसीजन रेडी एप्लीकेशंस नहीं दित्ती सीगी, ए भी एक कारण हो सकता है। ठीक है जी
जी। अगे साडे नाल कॉलर जुड़े हुए ने 464 तो उन्हां नू शामिल करदे आं प्रोग्राम माइग्रेशन मैटर दे विच, स्वागत है जी तुहाडा, सत श्री अकाल।
सत श्री अकाल मैम।
हां जी कौन बोल रहे हो जी?
मैम मैं सतिंदर बोल रही हूँ दसमानिया तो
जी। सवाल?
हाँ जी मैम, मेरा सवाल रिगार्डिंग 489 वीजा दे आ, मैं अपना वीजा लगभग एक साल तो उपर हो गया ना, अपलाई किया ऑफशोर जाके, स्टिल मैं आस्ट्रेलिया ची हाँ, ते मैम हजे तक उन्हों का कुछ आ नहीं रहा जवाब, ते तीन महीने पहला मेरी फाइल खुली सी, उन्होंने मेरे हसबेंड का PT का स्कोर मंगया इंग्लिश, तो असी उन्होंने तो इनवॉइस मंगी हुई है, बट उदू बाद कोई उन्होंने रिप्लाई नहीं आया।
कदों खुली सी तुहाडी फाइल इंग्लिश दा, कदों मंगया सी उन्होंने?
मैम अप्रैल च खुली सी, लास्ट वीक ऑफ अप्रैल।
ऑक्यूपेशन की है तुहाडी?
मैम अकाउंटिंग।
वेट ही करो जी, इस टाइम ते तुहाडे कोल और कोई ऑप्शन नहीं है, क्योंकि मोस्टली एप्लीकेशंस डिपार्टमेंट ने होल्ड ते रखिया हुई ने, सिर्फ क्रिटिकल सैक्टर वाले नू ही मेनली टारगेट कर रहे ने इस टाइम ते। ठीक है जी।
ठीक है मैम। मैम हां जी ठीक है, पर मैम तुहानू की लगदा कि किन्ना टाइम हजे होर वेट करनी पऊगी, कि साल तो उपर तो ऑलरेडी हो गया।
हाँ नहीं मैं समझदी हाँ, बट कोरोना वाली सिचुएशन का नहीं ना किसी भी पता सीगा भी इस तरीके नाल आएगा, ते हुन डिपार्टमेंट हौली हौली प्रोसेसिंग कर रहा है जिहड़ियां एप्लीकेशंस ऑन हैंड ने, मेनली मेरे हिसाब नाल हुन जल्दी चकनियां चाहीदियां ने तुहाडे वाले जिहड़ियां एप्लीकेशंस पेंडिंग ने, क्योंकि होर एप्लीकेशंस नवीआं तां लॉन्च हो नहीं रही काफी देर तो हुण। ठीक है ना, सो मोस्ट प्रोबेबली छेती चकनियां शुरू कर रही
हैं।
ठीक है जी। हाँ जी
ठीक है मैम, थैंक यू जी।
जी गुड लक। प्रोग्राम का समा जरा लगभग समाप्त हो रहा है इस वे, जशन साडे नाल जुड़े ने टेलीग्राम के जरिए, पूछ रहे ने कहंदे इज देयर एनी चांस ऑफ PR आफ्टर डिप्लोमा ऑफ नर्सिंग फ्रॉम रीजनल क्वींसलैंड।
ਹਾਂਜੀ ਬਿਲਕੁਲ ਜੀ, ਉੱਥੇ 491 ਵੀ ਪੈਂਦਾ ਹੈ ਕੁਈਨਸਲੈਂਡ ਦੇ ਵਿੱਚ, ਤੇ 190 ਵੀ ਪੈਂਦਾ ਹੈ ਡਿਪਲੋਮਾ ਕਰਨ ਤੋਂ ਬਾਅਦ, ਡਿਪੈਂਡਿੰਗ ਔਨ ਕਿ ਤੁਸੀਂ ਉਹਦਾ ਉਹਨਾਂ ਦੇ ਕ੍ਰਾਈਟੇਰੀਆ ਮੀਟ ਕਰਦੇ ਹੋ ਕਿ ਨਹੀਂ।
ਠੀਕ, ਤੇ ਸਮਾਂ ਜਿਹੜਾ ਉਹ ਸਮਾਪਤ ਹੈ, ਪਰ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਰਹਿ ਗਏ ਆ। ਮੁਹੰਮਦ ਅਲੀ ਹੁਰੀ ਸਾਡੇ ਨਾਲ ਜੁੜੇ ਸੀ, ਔਰ ਇਹਦੇ ਨਾਲ ਹੀ ਅਨਮੋਲ ਭਾਟੀਆ, ਸਤਿੰਦਰ ਬਾਜਵਾ, ਦਿਲਸ਼ਾਨ ਭੁੱਲਰ, ਅਮਨਦੀਪ ਸਿੰਘ ਤੇ ਜਸਵਿੰਦਰ ਗਿੱਲ ਪੁਰੇਵਾਲ, ਵਿਕਰਮਜੀਤ ਸਿੰਘ, ਸੰਧੂ ਤਨਵੀਰ ਤੇ ਹਰੀਓਮ ਗੋਇਲ ਤੇ ਸਤਪਾਲ ਸਿੰਘ ਤੇ ਸੁਖਵਿੰਦਰ ਸਿੰਘ, ਇਹਨਾਂ ਸਾਰਿਆਂ ਦੇ ਸਵਾਲ ਜਿਹੜੇ ਆ ਉਹ ਅਸੀਂ ਪ੍ਰੋਗਰਾਮ ਦੌਰਾਨ ਨਹੀਂ ਲੈ ਸਕੇ, ਇਹਦੇ ਲਈ ਅਸੀਂ ਮਾਫੀ ਵੀ ਚਾਹਾਂਗੇ। ਪਰ ਦੋਸਤੋ, ਜੇਕਰ ਤੁਹਾਡੇ ਜਿਹੜੇ ਸਵਾਲ ਮਹੱਤਵਪੂਰਨ ਨੇ, ਤੁਸੀਂ ਇਸ ਵੀਡੀਓ ਦੇ ਹੇਠਾਂ ਦਿੱਤੇ ਹੋਏ ਵੀਜ਼ਾ ਏਡ ਦੇ ਲਿੰਕ ਤੇ, ਜਿਹੜਾ ਕੰਟੈਕਟ ਲਿੰਕ ਦਿੱਤਾ ਗਿਆ ਉਹਦੇ ਤੇ ਫੋਨ ਕਰਕੇ ਪ੍ਰਭਜੀਤ ਕੌਰ ਹੋਰਾਂ ਦੇ ਨਾਲ ਜਿਹੜੀ ਆਪਣੀ ਫੋਨ ਅਪੁਆਇੰਟਮੈਂਟ ਆ ਉਹ ਬੁੱਕ ਕਰਵਾ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ, ਜੇ ਤੁਹਾਡਾ ਸਵਾਲ ਬਹੁਤ ਜ਼ਰੂਰੀ ਹੈ, ਮਹੱਤਵਪੂਰਨ ਹੈ। ਤੇ ਇਸ ਤੋਂ ਇਲਾਵਾ ਤੁਸੀਂ ਜੇਕਰ ਇਹ ਵੀਡੀਓ ਨੂੰ ਦੁਬਾਰਾ ਸੁਣੋਗੇ ਤਾਂ ਹੋ ਸਕਦਾ ਤੁਹਾਡੇ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਉਹ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਦੇ ਵਿੱਚ ਲੁਕਿਆ ਹੋਵੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਜ਼ਰੂਰ ਸੁਣਿਓ, ਦੁਬਾਰਾ ਵੀਡੀਓ ਜਿਹੜੀ ਆ ਜਦੋਂ ਫੇਸਬੁੱਕ ਤੇ ਪੈ ਜਾਣੀ ਹੈ ਉਸ ਤੋਂ ਬਾਅਦ। ਸੋ ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਨਾਲ ਹੀ ਨਾਲ ਸਾਡੇ ਸਰੋਤਿਆਂ ਤੇ ਦਰਸ਼ਕਾਂ ਦੇ ਸਵਾਲ ਲੈਣ ਦੇ ਲਈ। ਇਜਾਜ਼ਤ, ਅਗਲੇ ਹਫਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਫੇਰ ਹੋਵਾਂਗੇ ਹਾਜ਼ਰ। ਤਦ ਤੱਕ ਲਈ ਇਜਾਜ਼ਤ, ਬਹੁਤ ਪਿਆਰ ਜੀ, ਸਤਿ ਸ੍ਰੀ ਅਕਾਲ, ਸੁਣਦੇ ਰਹੋ ਰੇਡੀਓ।
You are tuned to Harman Radio Australia, Australia's first 24/7 Punjabi radio station.
ਪਰਛਾਵਾਂ ਜਿੰਦੇ ਮੇਰੀਏ, ਰਾਤ ਚਾਨਣੀ ਮੈਂ ਤੁਰਾਂ ਮੇਰਾ ਨਾਲ ਤੁਰੇ, ਪਰਛਾਵਾਂ ਜਿੰਦੇ ਮੇਰੀਏ।
ਇਹਨਾਂ ਪੈੜਾਂ ਦਾ ਰੇਤਾ ਚੁੱਕ ਕੇ ਮੱਥਿਆਂ ਨੂੰ ਲਾ ਲਈਏ, ਇਹਨਾਂ ਪੈੜਾਂ ਦਾ ਰੇਤਾ ਚੁੱਕ ਕੇ ਮੱਥਿਆਂ ਨੂੰ ਲਾ ਲਈਏ, ਚਲੋ ਇਸੇ ਬਹਾਨੇ ਵਿਸਰਿਆਂ ਨੂੰ ਯਾਦ ਕਰ ਲਈਏ। ਚਿਣ ਚਿਣ ਤੂੰ ਅੱਖਰ ਲਿਖਦਾ ਅੱਖਰਾਂ ਵਿੱਚੋਂ
ਬਾਪੂ ਦਿਸਦਾ ਚਿੱਠੀ ਵਿੱਚ ਸ਼ੇਰ ਜੋ ਸੋਹਣੇ ਕਿੱਥੋਂ ਤੂੰ ਲਿਖਣੇ ਸਿੱਖਦਾ ਚਿੱਠੀ ਵਿੱਚ ਸ਼ੇਰ ਜੋ ਸੋਹਣੇ ਕਿੱਥੋਂ ਤੂੰ ਲਿਖਣੇ ਸਿੱਖਦਾ ਸਿਫਤਾਂ ਮੈਂ ਕਰਦੀ ਆਵੇ ਚਿੱਠੀ ਤੇਰੀ ਮਾਖਿਓ ਮਿੱਠੀ ਸੌ ਸੌ ਵਾਰੀ ਪੜ੍ਹਦੀ ਆਵੇ ਚਿੱਠੀ ਤੇਰੀ ਮਾਖਿਓ ਮਿੱਠੀ ਸੌ ਸੌ ਵਾਰੀ ਪੜ੍ਹਦੀ ਆਵੇ ਚਿੱਠੀ ਤੇਰੀ ਮਾਖਿਓ ਮਿੱਠੀ ਚਿੱਠੀ ਤੇਰੀ ਮਾਖਿਓ ਮਿੱਠੀ ਸੌ ਸੌ ਵਾਰੀ ਪੜ੍ਹਦੀਆਂ